ਵਿਚਾਰਿਆ ਸੀ ਔਰ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਨਮਸਕਾਰ ਕਰਕੇ ਜਿਵੇਂ ਮਹਾਰਾਜ ਜੀ ਨੂੰ ਬੇਨਤੀ ਕਰ ਰਿਹਾ ਕਾਲੋ ਮਨ ਵਿਰਤੀਆਂ ਇਕਾਦਰ ਕਰਕੇ ਗੁਰੂ ਘਰ ਦੀ ਕਥਾ ਹੈ ਸਰਵ ਕਰੀਏ ਇਕਾਦਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਜੋ ਪਈ ਸਦੀ ਸਨੀ ਪਾਇਨ ਤੋਂ ਗਇਓ ਜਾਈ ਦਰ ਸ੍ਰੀ ਗੁਰੂ ਕੋ ਗਇਓ ਸਨੇ ਸਨੇ ਸਹਜੇ ਸਹਜੇ ਰਾਜਾ ਆਪਣੇ ਆਸਣ ਤੋਂ ਤੁਰਿਆ ਤੇ ਪੈਦਲ ਚੱਲ ਕੇ ਕੋਈ ਸਵਾਰੀ ਨੀ ਲਈ ਕੋਈ ਵਾਹਨ ਨੀ ਲਿਆ ਹੁਣ ਮਨ ਚ ਭਾਵਨਾ ਜੋ ਬਣ ਗਈ ਹੈ ਸ਼ਰਧਾ ਬਣ ਗਈ ਇਸ ਕਰਕੇ ਭਾਵਨਾ ਸ਼ਰਧਾ ਆਪਣੇ ਹਿਰਦੇ ਚ ਧਾਰਨ ਕਰਕੇ ਸਹਿਜੇ ਸਹਿਜੇ ਚੱਲ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਚ ਆਇਆ ਔਰ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਆ ਕੇ ਰਾਜੇ ਨੇ ਬੜੇ ਸ਼ਰਧਾ ਭਾਵਨਾ ਨਾਲ ਨਮਸਕਾਰ ਕੀਤੀ ਹੈ ਔਰ ਬਹੁਤ ਹੀ ਵਿਨਿਮਰ ਭਾਵ ਧਾਰਨ ਕਰਕੇ ਨਿਮਰਤਾ ਧਾਰਨ ਕਰਕੇ ਰਾਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿਚ ਗੁਰੂ ਸਾਹਿਬ ਦੇ ਦਰਬਾਰ ਚ ਬੈਠਾ ਹੈ ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ ਰਾਜੇ ਦਾ ਆਓ ਭਗਤ ਕੀਤੀ ਬੜੇ ਸਤਿਕਾਰ ਨਾਲ ਇਹਨੂੰ ਕੋਲ ਬਿਠਾਇਆ ਤੇ ਕੋਲ ਬਿਠਾ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਰਾਜੇ ਨੂੰ ਪੁੱਛਣ ਲੱਗੇ ਰਾਜਾ ਕੀ ਗੱਲ ਹੈ ਬੜਾ ਚਿੰਤਾ ਤੁਰ ਨਜ਼ਰ ਆਉਂਦਾ ਜਦੋਂ ਮਨੁੱਖ ਦੇ ਅੰਦਰ ਚਿੰਤਾ ਹੁੰਦੀ ਹੈ ਤੇ ਚਿੰਤਾ ਤੁਰ ਮਨੁੱਖ ਦੇ ਚਿਹਰੇ ਤੇ ਹੋਰ ਹੀ ਹਾਵ ਭਾਵ ਹੁੰਦੇ ਨੇ ਚਿੰਤਾ ਤੁਰ ਵਿਅਕਤੀ ਦਾ ਚਿਹਰਾ ਪੀੜਾ ਪੈ ਜਾਂਦਾ ਚਿੰਤਾ ਨਾਲ ਫਿਕਰਮੰਦ ਵਿਅਕਤੀ ਦਾ ਚਿਹਰਾ ਹੋਰ ਹੀ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਉਹ ਧੰਨ ਗੁਰੂ ਅਰਜਨ ਸਾਹਿਬ ਤਾਂ ਜਾਣੀ ਜਾਣ ਸਨ ਜਾਣਦੇ ਸਨ ਰਾਜੇ ਦਾ ਚਿਹਰਾ ਚਿੰਤਾ ਤੁਰ ਵੇਖਿਆ ਕਿਉਂਕਿ ਰਾਜੇ ਦੇ ਮਨ ਚ ਫਿਕਰ ਚੱਲ ਰਿਹਾ ਵੀ ਇਹ ਗੱਲ ਹੋਈ ਤਾਂ ਹੋਈ ਕਿਵੇਂ ਚੰਡਾਲ ਦਾ ਜਨਮ ਮੈਂ ਸੁਪਨੇ ਚ ਪਾਇਆ ਸੀ ਪਰ ਮੈਨੂੰ ਬੰਦੇ ਜਿਹੜੇ ਚੰਡਾਲ ਦੇ ਜਨਮ ਚ ਸੁਪਨੇ ਚ ਮਿਲੇ ਸੀ ਉਹ ਪ੍ਰਤੱਖ ਵੀ ਨਜ਼ਰ ਆਏ ਨੇ ਅੱਜ ਉਨ੍ਹਾਂ ਨੇ ਮੈਨੂੰ ਕੱਲ ਘੇਰ ਲਿਆ ਸੀ ਇਹ ਸਵਾਲ ਇਹਦੇ ਮਨ ਚ ਚੱਲ ਰਹੇ ਸੀ ਇਸ ਕਰਕੇ ਫਿਕਰਮੰਦ ਸੀ ਉਹ ਗੁਰੂ ਅਰਜਨ ਸਾਹਿਬ ਕਹਿੰਦੇ ਰਾਜਾ ਕੀ ਗੱਲ ਹੈ ਉਹ ਆਪਣੇ ਮਨ ਵਿਚ ਚਿੱਤ ਵਿਚ ਚਿੰਤਾ ਕਿਉਂ ਧਾਰਨ ਕੀਤੀ ਹੋਈ ਹੈ
ਕਿਉਂ ਮਨ ਭੰਗ ਹੋਏ ਕਰ ਰਿਹਾ
ਤੂੰ ਆਪਣਾ ਮਨ ਭੰਗ ਕਿਉਂ ਕੀਤਾ ਹੋਇਆ ਭੰਗ ਦਾ ਮਤਲਬ ਤੋੜਿਆ ਹੋਇਆ ਤੇਰਾ ਮਨ ਟੁੱਟਿਆ ਹੋਇਆ ਲੱਗਦਾ ਹੈ ਤੇ ਤੂੰ ਆਪਣੇ ਮਨ ਨੂੰ ਕਿਉਂ ਤੋੜਿਆ ਹੋਇਆ ਤੇਰਾ ਮਨ ਕਿਉਂ ਟੁੱਟਿਆ ਹੋਇਆ
ਉਹ ਕਾਰਨ ਇਹੋ
ਜਿਹਾ ਕੀ ਕਾਰਨ ਹੈ ਇਹੋ ਜਿਹੀ ਕਿਹੜੀ ਖੇਡ ਤੂੰ ਵੇਖ ਰਹੀ ਹੈ ਤੈਨੂੰ ਇਹੋ ਜਿਹੀ ਕੀ ਚੀਜ਼ ਦਿਸ ਗਈ ਹੈ ਕਿ ਤੇਰੇ ਮਨ ਦੇ ਵਿਚ ਨਿਰਾਸੀ ਆ ਗਈ ਹੈ ਉਦਾਸੀ ਆ ਗਈ ਹੈ ਤੇਰਾ ਮਨ ਨਿਰਾਸਾਵਾਦੀ ਬਣ ਗਿਆ ਏਦਾਂ ਦਾ ਚਿੰਤਾ ਫਿਕਰ ਤੇਰੇ ਮਨ ਚ ਆ ਬਣਿਆ ਇਹਦਾ ਕਾਰਨ ਕੀ ਹੈ
ਸੁਣ ਲੈ ਪਿਛੜਦਾ ਕਰੇ ਅਧਿਕਾਈ ਪੂਜੀ ਓ ਗੁਰੂ ਜੋ ਮਨ ਭਾਈ
ਜਦੋਂ ਸਤਿਗੁਰੂ ਜੀ ਦੇ ਇਹ ਵਚਨ ਮੰਡੀ ਦੇ ਰਾਜੇ ਨੇ ਸੁਣੇ ਸੁਣ ਕੇ ਇਹਦੇ ਮਨ ਚ ਬਹੁਤ ਸ਼ਰਧਾ ਵੱਧ ਗਈ ਸਤਿਗੁਰਾਂ ਪ੍ਰਤੀ ਅਲਗ ਅਲਗ ਸ਼ਰਧਾ ਬਣ ਗਈ ਸ਼ਰਧਾ ਤਾਂ ਪਹਿਲਾਂ ਵੀ ਸੀ ਪਰ ਪਹਿਲਾਂ ਸੰਸਾ ਵੀ ਸੀ ਮਨ ਚ ਪਰ ਹੁਣ ਸੰਸਾ ਚਲਾ ਗਿਆ ਤੇ ਸ਼ਰਧਾ ਬਣ ਗਈ ਮਨ ਚ ਸਤਿਗੁਰਾਂ ਤੇ ਬਹੁਤ ਭਾਰੀ ਸ਼ਰਧਾ ਧਾਰਨ ਕਰਕੇ ਸਤਿਗੁਰੂ ਜੀ ਨੂੰ ਪੁੱਛਣ ਲੱਗਾ ਕਹਿਣ ਲੱਗਾ ਮਹਾਰਾਜ ਮੇਰੇ ਮਨ ਦੇ ਵਿਚ ਜੋ ਵਰਤਿਆ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਪ ਜੀ ਫਿਰ ਵੀ ਜੇ ਮੇਰੇ ਮਨ ਦੀ ਦਸ਼ਾ ਪੁੱਛਦੇ ਹੋ
ਹੱਥ ਜੋੜ ਫਿਰ ਤਾਂ ਜਬ ਖਾਨਾ ਤੁਮ ਸਮਰਮ ਸੁਰਪਗ ਮਾਨਾ
ਮਹਾਰਾਜ ਫਿਰ ਵੀ ਮੈਂ ਆਪ ਜੀ ਦੇ ਪੁੱਛਣ ਮੁਤਾਬਕ ਦੱਸਦਾ ਹਾਂ ਹੱਥ ਜੋੜ ਕੇ ਬੜੀ ਸ਼ਰਧਾ ਨਾਲ ਮੰਡੀ ਦੇ ਰਾਜੇ ਨੇ ਮਹਾਰਾਜ ਜੀ ਨੂੰ ਸਾਰਾ ਬਿਰਤੰਤ ਦੱਸਿਆ ਕਹਿਣ ਲੱਗਾ ਮਹਾਰਾਜ ਸਤਿਗੁਰੂ ਜੀ ਤੁਸੀਂ ਹੋ ਅੰਤਰਜਾਮੀ ਸਰਬੱਗ ਹੋ ਸਰਬੱਗ ਤੇ ਅੰਤਰਜਾਮੀ ਦੇ ਅੱਗੇ ਕੁਝ ਲੁਕਿਆ ਛਿਪਿਆ ਨਹੀਂ ਹੁੰਦਾ ਜਿਹੜਾ ਸਰਬੱਗ ਤੇ ਅੰਤਰਜਾਮੀ ਉਹ ਸਭ ਕੁਝ ਜਾਣਦਾ ਉਹ ਜਾਣੀ ਜਾਣ ਹੁੰਦਾ ਕਿੱਥੇ ਕੀ ਵਰਤ ਰਿਹਾ ਹੈ, ਕਿਸ ਦੇ ਮਨ ਚ ਕੀ ਵਰਤ ਰਿਹਾ ਹੈ, ਅੰਤਰਜਾਮੀ ਸਭ ਕੁਝ ਜਾਣਦਾ ਹੈ। ਮਹਾਰਾਜ ਜੀ, ਤੁਸੀਂ ਅੰਤਰਜਾਮੀ ਹੋ ਔਰ ਸਰਬੱਗ ਹੋ।
ਗੁਪਤ ਵਿਦਤ ਬਿਰ ਤੰਤ ਪਛਾਨੋ, ਹੀਨ ਕਾਲ ਮੈਂ ਹੋਏ ਤੋ ਜਾਨੋ।
ਮਹਾਰਾਜ ਜੀ, ਜੋ ਗੁਪਤ ਹੈ ਜਾਂ ਫਿਰ ਵਿਦਤ ਪ੍ਰਗਟ ਹੈ, ਉਹ ਸਾਰਾ ਬਿਰਤਾਂਤ ਤੁਸੀਂ ਚੰਗੀ ਤਰ੍ਹਾਂ ਪਛਾਣਦੇ ਹੋ। ਤਿੰਨਾਂ ਕਾਲਾਂ ਦੇ ਵਿਚ ਕੀ ਵਰਤ ਰਿਹਾ, ਪਹਿਲਾਂ ਕੀ ਹੋਇਆ, ਹੁਣ ਕੀ ਹੋ ਰਿਹਾ, ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ, ਇਹ ਜਾਣੀ ਜਾਣ ਸਤਿਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ। ਤਿੰਨਾਂ ਕਾਲਾਂ ਦੇ ਤੁਸੀਂ ਗਿਆਤਾ ਹੋ, ਤਿੰਨਾਂ ਕਾਲਾਂ ਵਿਚ ਜੋ ਕੁਝ ਵਰਤ ਰਿਹਾ ਉਹ ਵੀ ਆਪ ਜੀ ਜਾਣੀ ਜਾਣ ਹੋ ਕੇ ਜਾਣਦੇ ਹੋ। ਮੇਰੇ ਮਨ ਚ ਬੜਾ ਭਾਰੀ ਸੰਦੇਹ ਬਣ ਗਿਆ, ਮੇਰੇ ਹਿਰਦੇ ਵਿਚ ਬੜਾ ਭਾਰੀ ਸੰਸਾ ਬਣ ਗਿਆ, ਔਰ ਪਾਤਸ਼ਾਹ ਜੀ ਮੈਂ ਜਾਣਦਾ ਹਾਂ ਕਿ ਮੇਰੇ ਮਨ ਦਾ ਇਹ ਸੰਸਾ, ਇਹ ਸੰਦੇਹ ਤੁਹਾਡੇ ਤੋਂ ਬਿਨਾਂ ਕੋਈ ਦੂਜਾ ਮਿਟਾ ਨਹੀਂ ਸਕਦਾ। ਮੇਰੇ ਮਨ ਚ ਸੰਸਾ ਬਣ ਗਿਆ, ਸੰਦੇਹ ਬਣ ਗਿਆ, ਪਰ ਪਾਤਸ਼ਾਹ ਜੀ ਆਪ ਜੀ ਤੋਂ ਬਿਨਾਂ, ਤੁਹਾਡੇ ਤੋਂ ਬਿਨਾਂ ਮੇਰੇ ਮਨ ਦੇ ਇਸ ਸੰਸੇ ਨੂੰ, ਸੰਦੇਹ ਨੂੰ ਕੋਈ ਵੀ ਨਹੀਂ ਮਿਟਾ ਸਕਦਾ।
ਮਹਾਰਾਜ
ਜੀ, ਆ ਜਿਹੜੀ ਰਾਤ ਪਰਸੋਂ ਲੰਘ ਕੇ ਗਈ ਹੈ, ਉਹ ਰਾਤ ਨੂੰ ਮੈਂ ਇੱਕ ਸੁਪਨਾ ਵੇਖਿਆ। ਸੁਪਨਾ ਇਹ ਵੇਖਿਆ ਕਿ ਮੇਰਾ ਸਰੀਰ ਜਿਹੜਾ ਹੈ ਉਹ ਬਜੁਰਗ ਹੋ ਚੁੱਕਾ ਹੈ, ਮੈਂ ਰਾਜੇ ਦੇ ਤਨ ਵਿਚ ਹਾਂ, ਤੇ ਮੈਂ ਬਜੁਰਗ ਹੋ ਗਿਆ, ਆਪਣੀ ਉਮਰ ਭੋਗ ਚੁੱਕਾ ਹਾਂ, ਤੇ ਫਿਰ ਅਵਸਥਾ ਚ ਪਹੁੰਚ ਕੇ ਮੈਂ ਆਪਣਾ ਸਰੀਰ ਤਿਆਗ ਦਿੱਤਾ। ਰਾਜੇ ਦੇ ਸਰੀਰ ਵਿਚ ਮੈਂ ਆਪਣਾ ਸਰੀਰ ਤਿਆਗ ਦਿੱਤਾ, ਇਹ ਸੁਪਨੇ ਵਿਚ ਮੈਂ ਵੇਖਿਆ ਕਿ ਮੇਰੀ ਮੌਤ ਹੋ ਗਈ ਹੈ।
ਰਾਜ ਕੇ ਲੋਕ ਰੁਦਕ ਪੀਠ ਤੇ ਹਰ ਹੋਈ ਸ਼ੋਕ।
ਮੇਰੀਆਂ ਜਿੰਨੀਆਂ ਰਾਣੀਆਂ ਨੇ, ਮੇਰੇ ਮਹਿਲਾਂ ਵਿਚ ਰਹਿਣ ਵਾਲੇ ਜਿਤਨੇ ਲੋਕ ਨੇ, ਆ ਵਜ਼ੀਰ ਨੇ, ਅਹਿਲਕਾਰ ਨੇ, ਇਹ ਸਾਰੇ ਮੈਨੂੰ ਰੋ ਰਹੇ ਨੇ। ਮੇਰੀ ਮੌਤ ਹੋ ਚੁੱਕੀ ਹੈ ਤੇ ਮੇਰੀਆਂ ਰਾਣੀਆਂ, ਪਟ ਰਾਣੀਆਂ, ਮੇਰਾ ਇਹ ਪਰਿਵਾਰ, ਆ ਜਿਹੜੇ ਮਹਿਲ ਦੇ ਲੋਕ ਨੇ, ਇਹ ਸਾਰੇ ਮੇਰੇ ਰਾਜ ਦੇ ਲੋਕ ਰੋ ਰਹੇ ਨੇ, ਕਿਉਂਕਿ ਮੈਂ ਸਰੀਰ ਤਜ ਦਿੱਤਾ ਹੋਇਆ, ਤੇ ਇਹ ਸਾਰੇ ਮੇਰੇ ਸ਼ੋਕ ਵਿਚ ਰੋ ਰਹੇ ਸਨ।
ਮੈਂ ਤਬ ਜਨਮਿਓ ਹਰ
ਰਾਜੇ ਦਾ ਸਰੀਰ ਤਿਆਗਣ ਤੋਂ ਬਾਅਦ ਮੈਨੂੰ ਅਗਲਾ ਜਨਮ ਜਿਹੜਾ ਸਰੀਰ ਮਿਲਿਆ, ਉਹ ਸੀ ਮਿਲਿਆ ਚੰਡਾਲਾਂ ਦੇ ਘਰ। ਮੈਨੂੰ ਚੰਡਾਲਾਂ ਦੇ ਘਰ ਜਨਮ ਮਿਲ ਗਿਆ, ਚੰਡਾਲਾਂ ਦੇ ਘਰ ਵਿਚ ਵੀ ਮੇਰੇ ਸਰੀਰ ਦਾ ਵਾਧਾ ਹੋਇਆ, ਮੇਰਾ ਬੜਾ ਪਰਿਵਾਰ ਵਧਿਆ ਫੁੱਲਿਆ, ਮੇਰੇ ਪਰਿਵਾਰ ਦਾ ਦਾਇਰਾ ਬੜਾ ਵਧਿਆ ਚੰਡਾਲ ਦੇ ਜਨਮ ਦੇ ਵਿਚ। ਚੰਡਾਲ ਦੇ ਘਰ ਵਿਚ ਵੀ ਮੈਂ ਆਪਣੀ ਉਮਰ ਭੋਗ ਲਈ, ਸਾਰੀ ਉਮਰ ਭੋਗਣ ਤੋਂ ਬਾਅਦ ਉੱਥੇ ਵੀ ਮੇਰੀ ਮੌਤ ਹੋ ਗਈ। ਚੰਡਾਲਾਂ ਦੇ ਘਰ ਵਿਚ ਵੀ ਮੇਰੀ ਮੌਤ ਹੋ ਗਈ, ਸਾਰੀ ਉਮਰ ਮੈਂ ਉਹਨਾਂ ਦੇ ਘਰ ਵਿਚ ਰਹਿ ਕੇ ਭੋਗੀ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰੀ ਘਰਵਾਲੀ, ਹੋਰ ਵੀ ਸਾਕ ਸੰਬੰਧੀ ਸਾਰੇ ਚੰਡਾਲ ਦੇ ਜਨਮ ਚ ਮੇਰੇ ਨਾਲ ਸੀ, ਉਹਨਾਂ ਦੇ ਵੇਖਦਿਆਂ ਮੈਂ ਆਪਣਾ ਸਰੀਰ ਤਿਆਗ ਦਿੱਤਾ। ਚੰਡਾਲ ਦੇ ਜਨਮ ਦੀ ਵੀ ਸਾਰੀ ਉਮਰ ਮੈਂ ਭੋਗ ਕੇ ਮੌਤ ਨੂੰ ਪ੍ਰਾਪਤ ਹੋ ਗਿਆ।
ਫਿਰ
ਕੱਲ ਦਾ ਪ੍ਰਸੰਗ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਜਦੋਂ ਮੈਂ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਅੱਗੇ ਚਲਾ ਗਿਆ ਉਹਨਾਂ ਚੰਡਾਲਾਂ ਦੇ ਪਿੰਡ ਦੇ ਕੋਲ, ਤੇ ਉਹ ਜਿੰਨੇ ਚੰਡਾਲ ਸੀ ਉਹਨਾਂ ਨੇ ਆ ਕੇ ਮੈਨੂੰ ਘੇਰਾ ਪਾ ਲਿਆ। ਤੁਸੀਂ ਵੀ ਵੇਖਿਆ ਇਹ ਸਾਰਾ, ਕਿ ਜਿੰਨੇ ਉਹ ਚੰਡਾਲ ਸਨ ਉਹਨਾਂ ਸਾਰੇ ਚੰਡਾਲਾਂ ਨੇ ਆ ਕੇ ਮੈਨੂੰ ਘੇਰਾ ਪਾ ਕੇ ਮੈਨੂੰ ਰੋਕ ਲਿਆ।
ਜੋ ਸੁਪਨੇ ਮੈਂ ਆਪਰ ਵਾਲੇ ਐਸੇ ਲੋਕ ਸਮੋ ਨਿਆਰੇ।
ਮਹਾਰਾਜ ਜੀ, ਹੁਣ ਹੈਰਾਨੀ ਮੈਨੂੰ ਇਸ ਗੱਲ ਦੀ ਹੋ ਰਹੀ ਹੈ ਕਿ ਜਿਹੜਾ ਪਰਿਵਾਰ ਮੈਂ ਰਾਤ ਨੂੰ ਸੁਪਨੇ ਚ ਵੇਖਿਆ ਸੀ ਨਾ ਚੰਡਾਲ ਦੇ ਜਨਮ ਚ, ਬਿਲਕੁਲ ਉਹੀ ਪਰਿਵਾਰ ਮੈਨੂੰ ਕੱਲ ਉੱਥੇ ਨਜ਼ਰ ਆਇਆ ਜਿਹੜੇ ਮੈਨੂੰ ਘੇਰੀ ਖਲੋਤੇ ਸੀ। ਰਾਤ ਨੂੰ ਜਿਹੜੀਆਂ ਸੂਰਤਾਂ, ਜਿਹੜੀਆਂ ਮੂਰਤਾਂ ਮੈਂ ਸੁਪਨੇ ਚ ਵੇਖੀਆਂ ਸੀ, ਜਿਹੜੀ ਘਰਵਾਲੀ ਮੈਂ ਸੁਪਨੇ ਚ ਵੇਖੀ ਸੀ, ਜਿਹੜੇ ਬੱਚੇ ਸੁਪਨੇ ਚ ਵੇਖੇ ਸੀ, ਉਹ ਕੱਲ ਮੈਨੂੰ ਸਾਰੇ ਪ੍ਰਤੱਖ ਉੱਥੇ ਨਜ਼ਰ ਆਏ ਨੇ ਜਿਹੜੇ ਮੈਨੂੰ ਫੇਰੀ ਖਲੋਤੇ ਸੀ ਤੇ ਕਹਿੰਦੇ ਸੀ ਇਹ ਸਾਡਾ ਵਿਅਕਤੀ ਹੈ, ਸਾਡਾ ਬੰਦਾ। ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਉਹ ਸੁਪਨਾ ਸੀ, ਉਹ ਪ੍ਰਤੱਖ ਸੀ, ਉਹ ਸੁਪਨੇ ਵਾਲੇ ਸਾਰੇ ਬੰਦੇ ਪ੍ਰਤੱਖ ਕਿਵੇਂ ਦਿਸ ਰਹੇ ਸੀ, ਮੈਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ। ਸੁਪਨੇ ਵਿਚ ਜਿਹੜੀ ਮੇਰੀ ਘਰ ਵਾਲੀ ਸੀ, ਸੁਪਨੇ ਵਿਚ ਜਿਹੜੀਆਂ ਮੇਰੀਆਂ ਧੀਆਂ ਸੀ, ਜਿਹੜੇ ਮੇਰੇ ਪੁੱਤਰ ਸਨ, ਪਰਿਵਾਰ ਸੀ, ਉਹ ਮੈਨੂੰ ਕੱਲ ਪ੍ਰਗਟ ਰੂਪ ਚ ਵੀ ਉੱਥੇ ਪਿੰਡ ਚ ਮਿਲੇ ਨੇ। ਜਿਹੜੇ ਮੈਨੂੰ ਘੇਰੀ ਖਲੋਤੇ ਸੀ, ਉਹੀ ਘਰ ਵਾਲੀ ਸੀ, ਉਹੀ ਧੀਆਂ ਸੀ, ਉਹੀ ਪੁੱਤਰ ਸੀ। ਮੈਂ ਸਾਰਿਆਂ ਦੀ ਕੱਲੇ ਕੱਲੇ ਦੀ ਪਛਾਣ ਕਰ ਲਈ, ਜੋ ਮੈਨੂੰ ਸੁਪਨੇ ਚ ਦਿਸੇ ਉਹ ਮੈਂ ਕੱਲੇ ਕੱਲੇ ਨੂੰ ਉੱਥੇ ਕੱਲ ਪਛਾਣਿਆ ਹੈ। ਉਹਨਾਂ ਨੇ ਮੈਨੂੰ ਪਛਾਣ ਲਿਆ ਵੀ ਇਹ ਸਾਡਾ ਬੰਦਾ, ਉਹ ਕਹਿੰਦੇ ਸੀ ਵੀ ਇਹ ਸਾਡਾ ਵਿਅਕਤੀ ਹੈ। ਮਹਾਰਾਜ ਉੱਥੇ ਕੱਲ ਜਿਹੜਾ ਝਗੜਾ ਹੋਇਆ, ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਝਗੜਾ ਹੋ ਰਿਹਾ ਸੀ। ਉਹ ਕਹਿੰਦੇ ਸੀ ਇਹ ਸਾਡਾ ਬੰਦਾ, ਮੈਂ ਕਹਿੰਦਾ ਸੀ ਮੈਂ ਰਾਜਾ ਹਾਂ, ਤੇ ਸਾਡਾ ਝਗੜਾ ਹੋਣ ਲੱਗ ਪਿਆ ਤੇ ਆਪ ਜੀ ਨੇ ਉਹ ਸਾਰਾ ਝਗੜਾ ਆ ਕੇ ਉੱਥੇ ਵੇਖਿਆ ਹੀ ਹੈ। ਮਹਾਰਾਜ, ਉਹ ਆਪ ਜੀ ਤੋਂ ਕੋਈ ਲੁਕਿਆ ਨਹੀਂ ਹੋਇਆ। ਮਹਾਰਾਜ ਜੀ, ਇਹ ਜਿਹੜਾ ਸਾਰਾ ਬਿਰਤੰਤ ਮੈਨੂੰ ਨਜ਼ਰ ਆਇਆ, ਹੁਣ ਮੇਰੇ ਮਨ ਤੇ ਸੰਸਾ ਹੈ ਵੀ ਇਹ ਸੱਚ ਹੈ ਜਾਂ ਝੂਠ ਹੈ, ਮੈਨੂੰ ਇਹ ਨੀ ਨਿਰਣਾ ਹੋ ਰਿਹਾ। ਜੇ ਮੈਂ ਸੁਪਨਾ ਵੇਖਦਾ ਵੀ ਸੁਪਨੇ ਵਿਚ ਮੈਨੂੰ ਬੰਦੇ ਦਿਸੇ ਨੇ, ਫਿਰ ਤਾਂ ਮੈਨੂੰ ਝੂਠੇ ਲੱਗਦੇ ਨੇ। ਜਦੋਂ ਮੈਂ ਉਹਨਾਂ ਨੂੰ ਪ੍ਰਗਟ ਵੇਖਿਆ ਕੱਲ ਆਪਣੀਆਂ ਅੱਖਾਂ ਦੇ ਸਾਹਮਣੇ, ਫਿਰ ਮੈਨੂੰ ਉਹ ਸੱਚੇ ਲੱਗਦੇ। ਮਹਾਰਾਜ ਜੀ, ਹੁਣ ਮੈਂ ਹੈਰਾਨ ਇਸ ਕਰਕੇ ਆ, ਇਹ ਸਾਰਾ ਮਾਜਲਾ, ਇਹ ਸਾਰਾ ਬਿਰਤੰਤ ਸੱਚ ਹੈ ਜਾਂ ਫਿਰ ਝੂਠ ਹੈ, ਇਹ ਮੈਨੂੰ ਸਮਝ ਨਹੀਂ ਆ ਰਹੀ। ਹੁਣ ਮੇਰੇ ਮਨ ਦੇ ਵਿਚ ਨਿਸ਼ਚਾ ਨਹੀਂ ਹੋ ਰਿਹਾ ਇਹ ਸੱਚ ਹੈ ਕਿ ਝੂਠ ਹੈ, ਸੁਪਨਾ ਵੇਖਣਾ ਤੇ ਝੂਠ ਹੈ। ਜਦੋਂ ਉਹਨਾਂ ਨੂੰ ਕੱਲ ਪ੍ਰਤੱਖ ਵੇਖਿਆ ਤੇ ਫਿਰ ਸਮਝਣਾ ਹੈ ਸੱਚ ਹੈ। ਮਹਾਰਾਜ, ਮੇਰੇ ਮਨ ਦੇ ਵਿਚ ਇਸ ਗੱਲ ਦਾ ਨਿਰਣਾ ਨਹੀਂ ਹੋ ਰਿਹਾ, ਆਪ ਜੀ ਕਿਰਪਾ ਕਰੋ, ਦਇਆ ਕਰਕੇ ਆਪ ਜੀ ਮੈਨੂੰ ਹੁਣ ਸਮਝਾਓ ਵੀ ਇਹ ਕੀ ਖੇਡ ਹੈ। ਇਸ ਕਰਕੇ ਮੇਰੇ ਮਨ ਵਿਚ ਸਾਰੀ ਚਿੰਤਾ ਹੋ ਰਹੀ ਹੈ, ਮੇਰੇ ਚਿੱਤ ਵਿਚ ਚਿੰਤਾ ਹੋ ਰਹੀ ਹੈ।
ਕਿਰਪਾ ਕਰੋ, ਇਹ ਸਰਬ ਬਚਾਓ, ਕਿਆ ਅਰਜਨ ਹੋਇਓ ਤੁਮ ਜਾਓ।
ਮਹਾਰਾਜ ਜੀ, ਕਿਰਪਾ ਕਰਕੇ ਹੁਣ ਤੁਸੀਂ ਸਾਰਾ ਕੁਝ ਦੱਸੋ, ਕਿਉਂਕਿ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਨਾ, ਤੁਸੀਂ ਤਾਂ ਮਹਾਰਾਜ ਸਭ ਕੁਝ ਜਾਣੀ ਜਾਣ ਹੋ ਜਾਣਦੇ ਹੋ। ਕਿਰਪਾ ਕਰਕੇ ਹੁਣ ਤੁਸੀਂ ਮੈਨੂੰ ਸਭ ਕੁਝ ਦੱਸੋ ਵੀ ਇਹ ਕਿਸ ਤਰ੍ਹਾਂ ਦਾ ਅਸਚਰਜ ਹੋਇਆ, ਇਹ ਕਿਸ ਤਰ੍ਹਾਂ ਦੀ ਅਸਚਰਜ ਕਥਾ ਮੇਰੇ ਨਾਲ ਵਰਤੀ ਹੈ, ਕਿਸ ਤਰ੍ਹਾਂ ਦਾ ਅਸਚਰਜ ਕੌਤਕ ਮੇਰੇ ਨਾਲ ਵਰਤੇ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਸਮਝਾਵੋ ਸਤਿਗੁਰੂ ਜੀ। ਜਦੋਂ ਮੰਡੀ ਦੇ ਰਾਜੇ ਨੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਆਪਣੀ ਸਾਰੀ ਅੰਦਰ ਦੀ ਵਿਥਿਆ ਸੁਣਾਈ, ਆਪਣਾ ਸਾਰਾ ਬਿਰਤੰਤ ਸੁਣਾਇਆ, ਪ੍ਰਸੰਗ ਸੁਣਾਇਆ, ਜਗਤਨਾਥ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਰਾਜੇ ਦੀ ਸਾਰੀ ਵਿਥਿਆ ਸੁਣੀ ਤੇ ਸੁਣ ਕੇ ਜਗਤਨਾਥ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ,
ਮਹਾਰਾਜ
ਜੀ ਕਹਿੰਦੇ ਰਾਜਾ, ਤੈਨੂੰ ਇੱਕੋ ਗੱਲ ਸਮਝਾ ਦਿੰਦੇ ਜਿਹੜੀ ਤੈਨੂੰ ਤਿੰਨ ਦਿਨ ਪਹਿਲਾਂ ਵੀ ਕਹੀ ਸੀ ਤੇ ਅੱਜ ਫੇਰ ਕਹਿਣ ਲੱਗੇ ਆ, ਉਹ ਇਹ ਹੈ ਕਿ ਪਰਮੇਸ਼ਰ ਦਾ ਲਿਖਿਆ ਹੋਇਆ ਤੇ ਕੋਈ ਨੀ ਵੇਖ ਸਕਦਾ, ਪਰ ਗੁਰੂ ਫਿਰ ਵੀ ਸਹਾਇਤਾ ਕਰਦਾ। ਤੈਨੂੰ ਇਹੀ ਦੱਸਣਾ ਚਾਹੁੰਦੇ ਸੀ, ਇਹ ਸਾਰੀ ਖੇਡ ਤਾਂ ਵਰਤੀ, ਇਹ ਤੇਰੇ ਸਾਹਮਣੇ ਤੈਨੂੰ ਵਿਖਾਈ ਹੈ, ਇਹ ਲਿਖਿਆ ਹੋਇਆ ਤਾਂ ਨਹੀਂ ਮਿਟਦਾ ਜੋ ਪਰਮੇਸ਼ਰ ਲਿਖ ਦਿੰਦਾ, ਪਰ ਪਰਮੇਸ਼ਰ ਦਾ ਲਿਖਿਆ ਹੋਇਆ ਮਿਟੇ ਨਾ, ਪਰ ਗੁਰੂ ਚਾਹੇ ਤੇ ਗੁਰੂ ਸਹਾਇਤਾ ਕਰ ਸਕਦਾ, ਗੁਰੂ ਮਦਦ ਕਰ ਸਕਦਾ ਹੈ। ਕਹਿੰਦੇ ਬਸ ਇਹੀ ਗੱਲ ਤੇਰੇ ਨਾਲ ਬੀਤੀ ਆ, ਤੈਨੂੰ ਆਪਣਾ ਮਨ ਤੋੜਨ ਦੀ ਗੱਲ ਨਾ ਕਰ, ਤੂੰ ਆਪਣੇ ਮਨ ਨੂੰ ਨਾ ਤੋੜ, ਆਪਣੇ ਮਨ ਨੂੰ ਉਦਾਸ ਨਾ ਕਰ, ਬਸ ਤੇਰੇ ਨਾਲ ਇਹ ਗੱਲ ਬੀਤੀ ਵੀ ਤੈਨੂੰ ਵਿਖਾਇਆ ਹੈ ਇਹ ਗੁਰੂ ਕਿਵੇਂ ਸਹਾਇਤਾ ਕਰਦਾ, ਗੁਰੂ ਕਿਵੇਂ ਵਾਹ ਫੜਦਾ, ਲਿਖਿਆ ਹੋਇਆ ਤਾਂ ਨਹੀਂ ਮਿਟਦਾ ਜੋ ਪਰਮੇਸ਼ਰ ਲਿਖ ਦਿੰਦਾ, ਪਰ ਗੁਰੂ ਕਿਵੇਂ ਸਹਾਇਤਾ ਕਰਦਾ ਇਹ ਤੈਨੂੰ ਅਸੀਂ ਪ੍ਰਗਟ ਕਰਕੇ ਵਿਖਾਇਆ। ਤੂੰ ਆਪਣਾ ਮਨ ਨਾ ਭੰਗ ਕਰ,
ਸਤਿਗੁਰ ਭਏ ਸਹਾਇਕ ਤੇਰੀ ਵਿਚਾਰ ਬਾਤ ਜੋ ਹੇਰੇ।
ਤੂੰ ਆਪਣੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਕਰਕੇ ਵੇਖ, ਸਤਿਗੁਰਾਂ ਨੇ ਤੇਰੀ ਸਹਾਇਤਾ ਕੀਤੀ, ਗੁਰੂ ਨੇ ਤੇਰੀ ਸਹਾਇਤਾ ਕੀਤੀ ਹੈ, ਗੁਰੂ ਨੇ ਤੇਰੀ ਮਦਦ ਕੀਤੀ ਹੈ। ਇਹ ਆਪਣੇ ਮਨ ਚ ਵਿਚਾਰ ਕਰਕੇ ਤੂੰ ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖ ਲੈ।
ਜਨਮ ਪਾਪ ਨੂੰ ਕਰ ਚੰਡਾਲ, ਕੋਈ ਭਾਗ ਮੈਂ ਲਿਖਿਓ ਅਟਾਲ।
ਮਹਾਰਾਜ ਜੀ ਕਹਿੰਦੇ ਕਿ ਰਾਜਾ ਹੁਣ ਸੁਣ, ਤੈਨੂੰ ਸਾਰੀ ਗੱਲ ਖੋਲ ਕੇ ਸਮਝਾ ਦੇ। ਤੇਰਿਆ ਲੇਖਾਂ ਚ ਪਰਮੇਸ਼ਰ ਨੇ ਲਿਖਿਆ ਹੋਇਆ ਸੀ ਕਿ ਤੂੰ ਚੰਡਾਲਾਂ ਦੇ ਘਰ ਜਨਮ ਲੈਣਾ। ਇੱਥੇ ਆ ਕੇ ਹੁਣ ਸਤਿਗੁਰੂ ਜੀ ਸਾਰੀ ਗੱਲ ਖੋਲ ਦਿੰਦੇ। ਮਹਾਰਾਜ ਜੀ ਕਹਿੰਦੇ ਰਾਜਾ ਹੁਣ ਤੇਰਿਆ ਲੇਖਾਂ ਚ ਭਗਵਾਨ ਨੇ ਪਰਮੇਸ਼ਰ ਨੇ ਇਹ ਲੇਖ ਲਿਖੇ ਹੋਏ ਸਨ ਕਿ ਤੂੰ ਆਪਣਾ ਅਗਲਾ ਜਨਮ ਚੰਡਾਲਾਂ ਦੇ ਘਰ ਪ੍ਰਾਪਤ ਕਰਨਾ, ਤੈਨੂੰ ਚੰਡਾਲਾਂ ਦੇ ਘਰ ਜਨਮ ਮਿਲਣਾ ਸੀ। ਇਹ ਪਰਮੇਸ਼ਰ ਨੇ ਲੇਖ ਤੇਰੇ ਮੱਥੇ ਤੇ ਪਾਏ ਹੋਏ ਸਨ।
ਸਦਨ ਤਿਆਗ ਕੇ ਤੂੰ ਚਲ ਆਇਓ, ਸਤਿਗੁਰ ਆ ਕੇ ਸੀਤ ਦਿਵਾਇਓ।
ਪਰ ਰਾਜਾ ਤੂੰ ਆਪਣਾ ਘਰ ਛੱਡ ਕੇ ਮੰਡੀ ਤੋਂ ਏਡੀ ਦੂਰੋਂ ਚੱਲ ਕੇ ਗੁਰੂ ਘਰ ਵਿਚ ਆਇਆ ਤੇ ਆ ਕੇ ਗੁਰੂ ਘਰ ਵਿਚ ਗੁਰੂ ਨੂੰ ਮੱਥਾ ਟੇਕਿਆ, ਗੁਰੂ ਦੇ ਚਰਨਾਂ ਵਿਚ ਆ ਕੇ ਤੂੰ ਆਪਣਾ ਸੀਸ ਝੁਕਾਇਆ, ਗੁਰੂ ਨੂੰ ਆ ਕੇ ਤੂੰ ਨਮਸਕਾਰ ਕੀਤੀ ਹੈ। ਗੁਰੂ ਦੇ ਚਰਨਾਂ ਵਿਚ ਆ ਕੇ ਤੂੰ ਭਿਟਾਵਾਂ ਭੇਟ ਕੀਤੀਆਂ ਨੇ ਤੇ ਬੜੀ ਹੀ ਭਾਰੀ ਸ਼ਰਧਾ ਧਾਰਨ ਕਰਕੇ ਤੂੰ ਆਪਣੇ ਗੁਰੂ ਦੇ ਚਰਨਾਂ ਨੂੰ ਪਰਸਿਆ ਹੈ, ਗੁਰੂ ਦੇ ਚਰਨਾਂ ਦਾ ਸਪਰਸ਼ ਕਰਕੇ ਗੁਰੂ ਚਰਨਾਂ ਨੂੰ ਪੂਜਿਆ ਹੈ।
ਸਤਿਗੁਰ ਇਸ
ਕਰਕੇ ਸਤਿਗੁਰੂ ਜੀ ਨੇ ਤੇਰੀ ਸਹਾਇਤਾ ਕੀਤੀ ਹੈ, ਗੁਰੂ ਨੇ ਤੇਰੀ ਮਦਦ ਕੀਤੀ ਹੈ, ਪਰਮੇਸ਼ਰ ਨੇ ਤਾਂ ਲੇਖ ਲਿਖੇ ਹੋਏ ਸੀ ਕਿ ਤੂੰ ਚੰਡਾਲ ਦਾ ਜਨਮ ਅਗਲਾ ਪ੍ਰਾਪਤ ਕਰਨਾ, ਪਰ ਤੂੰ ਗੁਰੂ ਦੀ ਸ਼ਰਨ ਚ ਆਇਆ, ਗੁਰੂ ਨੂੰ ਨਮਸਕਾਰ ਕੀਤੀ ਹੈ, ਗੁਰੂ ਨੂੰ ਪੂਜਿਆ, ਇਸ ਕਰਕੇ ਗੁਰੂ ਨੇ ਤੇਰੀ ਸਹਾਇਤਾ ਕੀਤੀ ਹੈ ਕਿ ਤੇਰਾ ਉਹ ਚੰਡਾਲ ਦਾ ਜਨਮ ਜਿਹੜਾ ਤੂੰ ਪ੍ਰਤੱਖ ਭੋਗਣਾ ਸੀ, ਗੁਰੂ ਨੇ ਤੇਰਾ ਉਹ ਜਨਮ ਰਾਤ ਨੂੰ ਸੁਪਨੇ ਵਿਚ ਕੱਟ ਕੇ ਰੱਖ ਦਿੱਤਾ। ਇਹ ਤਾਂ ਗੁਰੂ ਸਹਾਇਤਾ ਕਰਦਾ, ਇਹ ਤਾਂ ਗੁਰੂ ਮਦਦ ਕਰਦਾ ਕਿ ਗੁਰੂ ਨੇ ਤੇਰੀ ਸਹਾਇਤਾ ਕੀਤੀ ਹੈ ਕਿ ਜਿਹੜਾ ਜਨਮ ਤੇਰੇ ਲੇਖਾਂ ਚ ਪਰਮੇਸ਼ਰ ਨੇ ਲਿਖਿਆ ਸੀ ਕਿ ਤੂੰ ਚੰਡਾਲ ਦੇ ਜਨਮ ਭੋਗਣਾ, ਉਹ ਜਨਮ ਗੁਰੂ ਨੇ ਤੇਰਾ ਰਾਤ ਸੁਪਨੇ ਵਿਚ ਕੱਟ ਦਿੱਤਾ ਹੈ। ਸੁਪਨੇ ਵਿਚ ਤੈਨੂੰ ਉਹ ਸਾਰੀ ਲੀਲਾ ਵਿਖਾ ਦਿੱਤੀ ਹੈ ਗੁਰੂ ਨੇ, ਔਰ ਸੁਪਨੇ ਵਿਚ ਤੇਰਾ ਜਨਮ ਕੱਟਿਆ ਗਿਆ ਹੈ।
ਜਨਮ ਚੰਡਾਲ ਜੋ ਕਰਨੂ ਹੁਤੋ ਸੋ ਇੱਕ ਜਨਮੀ ਮੈਂ ਤਰ ਬਿਤੋ।
ਜਿਹੜਾ ਤੂੰ ਜਨਮ ਚੰਡਾਲ ਦਾ ਧਾਰਨਾ ਸੀ, ਉਹਦੇ ਚੰਡਾਲ ਦੇ ਜਨਮ ਚ ਪਤਾ ਨੀ ਤੈਨੂੰ ਕਿੰਨੇ ਸਾਲ ਬਤੀਤ ਕਰਨੇ ਪੈਂਦੇ, ਕਿੰਨੇ ਸਾਲਾਂ ਵਿਚ ਤੂੰ ਉਹ ਜਨਮ ਭੋਗਣਾ ਸੀ, ਕਈ ਸਾਲ ਤੇਰੇ ਬਤੀਤ ਹੋਣੇ ਸੀ, ਪਰ ਗੁਰੂ ਦੀ ਸੇਵਾ ਨੇ ਤੇਰੇ ਤੇ ਆਹ ਦਇਆ ਕੀਤੀ ਹੈ, ਇਹ ਕਿਰਪਾ ਕੀਤੀ ਹੈ ਕਿ ਗੁਰੂ ਨੇ ਇੱਕ ਰਾਤ ਦੇ ਸੁਪਨੇ ਵਿਚ ਤੇਰਾ ਉਹ ਜਨਮ ਕੱਟ ਦਿੱਤਾ ਹੈ, ਇੱਕ ਰਾਤ ਦੇ ਸੁਪਨੇ ਵਿਚ ਤੇਰੇ ਬੰਦ ਖਲਾਸੀ ਕਰ ਦਿੱਤੀ ਹੈ।
ਮਹਾਰਾਜ
ਜੀ ਕਹਿੰਦੇ ਜਿਹੜਾ ਤੇਰੇ ਮਨ ਵਿਚ ਭਰਮ ਸੀ ਨਾ, ਇਹ ਲਿਖਿਆ ਹੋਇਆ ਨਹੀਂ ਮਿਟਦਾ, ਗੁਰੂ ਨੇ ਕਿਰਪਾ ਕਰਕੇ ਮੇਟ ਦਿੱਤਾ। ਤੇਰੇ ਮਨ ਚ ਭਰਮ ਸੀ ਕਿ ਲਿਖਿਆ ਹੋਇਆ ਨਹੀਂ ਮਿਟਦਾ, ਪਰ ਗੁਰੂ ਨੇ ਤੇਰੇ ਤੇ ਦਇਆ ਕੀਤੀ ਹੈ ਕਿ ਗੁਰੂ ਨੇ ਦਇਆ ਕਰਕੇ ਇੱਕ ਰਾਤ ਦੇ ਸੁਪਨੇ ਵਿਚ ਤੇਰਾ ਉਹ ਸਾਰਾ ਜਨਮ ਕੱਟ ਦਿੱਤਾ ਹੈ।
ਲਿਖਿਆ ਮੇਟ ਸਕੈ ਕੋ ਨਾਹੀ,
ਤੇਰੇ ਮਨ ਚ ਭਰਮ ਸੀ ਕਿ ਲਿਖਿਆ ਹੋਇਆ ਕੋਈ ਨਹੀਂ ਮੇਟ ਸਕਦਾ।
ਤੂੰ ਸਹਾਇਤਾ ਗੁਰ ਕਿਆ ਕਰੇ,
ਤੇਰੇ ਮਨ ਚ ਸੰਸਾਰ ਸੀ ਕਿ ਜਿਹੜਾ ਲਿਖਿਆ ਹੋਇਆ ਹੈ ਉਹ ਮਿਟਦਾ ਨਹੀਂ, ਤੇ ਫਿਰ ਗੁਰੂ ਸਹਾਇਤਾ ਕਿਵੇਂ ਕਰੇਗਾ, ਫਿਰ ਗੁਰੂ ਧਾਰਨ ਕਰਨਾ ਤਾਂ ਨਿਸ਼ਫਲ ਹੀ ਹੋਇਆ ਨਾ। ਇਹ ਸੰਸਾਰ ਜੇ ਸ਼ੰਕਾ ਤੂੰ ਆਪਣੇ ਮਨ ਵਿਚ ਕੀਤਾ ਸੀ
ਸੋ ਬਿਦ ਤੁਝਕੋ ਕਰ ਦੇਖਣ ਆਏ ਇਹ ਸਤਿਗੁਰ
ਅਸੀਂ ਪ੍ਰਗਟ ਕਰਕੇ ਵਿਖਾਈ ਹੈ ਕਿ ਗੁਰੂ ਕਿਵੇਂ ਸਹਾਇਤਾ ਕਰਦਾ ਹੈ, ਗੁਰੂ ਕਿਵੇਂ ਬਾਹ ਫੜਦਾ ਹੈ, ਗੁਰੂ ਕਿਵੇਂ ਮਦਦ ਕਰਦਾ ਹੈ। ਖਾਲਸਾ ਜੀ ਇੱਕ ਐਸਾ ਹੀ ਸਵਾਲ, ਕੁਤਬਦੀਨ ਨਾਮ ਦਾ ਇੱਕ ਕਾਜੀ ਸੀ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਨੇ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ। ਸਵਾਲ ਉਹਨੇ ਕੀਤਾ ਵੀ ਜੇ ਮੱਥੇ ਦੇ ਲਿਖੇ ਹੋਏ ਲੇਖ ਮਿਟਦੇ ਹੀ ਨਹੀਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੈਰਾਂ ਤੇ ਚਰਨਾਂ ਤੇ ਸਿੱਖਾਂ ਕੋਲੋਂ ਮੱਥਾ ਕਾਹਨੂੰ ਟਿਕਾਉਂਦੇ? ਜੇ ਲੇਖ ਹੀ ਨਹੀਂ ਮਿਟਦੇ ਮੱਥੇ ਦੇ ਤੇ ਫਿਰ ਕਿਉਂ ਮੱਥਾ ਟਿਕਾਉਂਦੇ ਨੇ ਸਿੱਖਾਂ ਕੋਲੋਂ? ਕਿਉਂ ਸਿੱਖ ਆ ਕੇ ਉਹਨਾਂ ਦੇ ਚਰਨਾਂ ਚ ਨਮਸਕਾਰਾਂ ਕਰਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਜੀ ਜੀ ਨੂੰ ਕੋਲ ਬਿਠਾ ਲਿਆ। ਕਾਜੀ ਜੀ ਬੈਠੋ, ਇਹਦਾ ਜਵਾਬ ਤੁਹਾਨੂੰ ਹੁਣੇ ਦਿੰਦੇ। ਸਤਿਗੁਰਾਂ ਨੇ ਇੱਕ ਮੋਹਰ ਆਪਣੇ ਖਜ਼ਾਨੇ ਚ ਮੰਗਾਈ ਜਿਹੜੀ ਕਾਗਜ਼ ਤੇ ਲਾਈ ਜਾਂਦੀ ਸੀ, ਹੁਕਮਨਾਮੇ ਜਾਰੀ ਹੁੰਦੇ ਸੀ। ਉਹ ਮੋਹਰ ਮੰਗਾ ਕੇ ਸਤਿਗੁਰਾਂ ਨੇ ਕਾਜੀ ਜੀ ਨੂੰ ਦਿੱਤੀ ਤੇ ਕਾਜੀ ਨੂੰ ਆਖਿਆ, ਕਾਜੀ ਜੀ ਇਸ ਮੋਹਰ ਤੇ ਜਿਹੜੇ ਅੱਖਰ ਲਿਖੇ ਹੋਏ ਨੇ ਉਹ ਪੜ੍ਹ ਕੇ ਸੁਣਾਓ ਕਿ ਲਿਖਿਆ ਕੀ ਹੋਇਆ। ਹੁਣ ਜਿਹੜੀ ਮੋਹਰ ਹੁੰਦੀ ਆ ਉਹਦੇ ਤੇ ਪੁੱਠੇ ਅੱਖਰ ਲਿਖੇ ਹੁੰਦੇ, ਪੁੱਠੇ ਅੱਖਰ ਲਿਖੇ ਹੋਏ ਤੇ ਇਹਨੂੰ ਸਮਝ ਨੀ ਆਈ। ਕਹਿੰਦਾ ਜੀ ਤਾਂ ਪੁੱਠੇ ਨੇ ਸਮਝ ਨੀ ਆਉਂਦਾ ਵੀ ਲਿਖਿਆ ਕੀ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਕਾਗਜ਼ ਤੇ ਠੱਪਾ ਮਾਰੋ। ਜਦੋਂ ਕਾਗਜ਼ ਤੇ ਠੱਪਾ ਮਾਰਿਆ, ਮਹਾਰਾਜ ਕਹਿੰਦੇ ਹੁਣ ਪੜ੍ਹੋ। ਉਸੇ ਵੇਲੇ ਪੜ੍ਹ ਦਿੱਤਾ, ਤੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪ ਤਜ ਨਾਨਕ ਗੁਰੂ ਗੋਬਿੰਦ ਸਿੰਘ। ਮਹਾਰਾਜ ਕਹਿੰਦੇ ਹੁਣ ਕਿਵੇਂ ਪੜ੍ਹੇਗੇ? ਮਹਾਰਾਜ ਜੀ ਹੁਣ ਤਾਂ ਸਿੱਧੇ ਹੋ ਗਏ। ਪਾਤਸ਼ਾਹ ਕਹਿੰਦੇ ਵੀ ਲਿਖੇ ਹੋਏ ਲੇਖ ਤਾਂ ਨੀ ਮਿਟਦੇ ਜੋ ਪਰਮੇਸ਼ਰ ਨੇ ਲਿਖੇ ਨੇ, ਪਰ ਜਦੋਂ ਗੁਰੂ ਦੇ ਚਰਨਾਂ ਚ ਆ ਕੇ ਸਿੱਖ ਮੱਥਾ ਟੇਕਦਾ ਹੈ ਤੇ ਇਹਦੇ ਮੱਥੇ ਦੇ ਪੁੱਠੇ ਲੇਖ ਗੁਰੂ ਚਰਨਾਂ ਚ ਮੱਥਾ ਟੇਕਦੇ ਆ ਸਿੱਧੇ ਹੋ ਜਾਂਦੇ ਨੇ, ਸਿੱਧੇ ਹੋ ਜਾਂਦੇ ਨੇ, ਗੁਰੂ ਦੀ ਇਹ ਬਰਕਤ ਹੈ। ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਰਾਜਾ ਤੂੰ ਸ਼ੰਕਾ ਕੀਤਾ ਸੀ ਵੀ ਗੁਰੂ ਕਿਵੇਂ ਸਹਾਇਤਾ ਕਰ ਸਕਦਾ, ਫਿਰ ਗੁਰੂ ਧਾਰਨਾ ਹੀ ਨਿਸ਼ਫਲ ਹੈ, ਜੇ ਲਿਖਿਆ ਦੇਖ ਹੀ ਨਹੀਂ ਮਿਟ ਸਕਦਾ। ਤੇ ਮਹਾਰਾਜ ਜੀ ਕਹਿੰਦੇ ਅਸੀਂ ਤੈਨੂੰ ਪ੍ਰਗਟ ਕਰਕੇ ਵਿਖਾਇਆ ਹੈ ਕਿ ਗੁਰੂ ਕਿਵੇਂ ਸਹਾਇਤਾ ਕਰਦਾ ਹੈ, ਗੁਰੂ ਕਿਵੇਂ ਮਦਦ ਕਰਦਾ ਹੈ। ਆ ਕੇ ਗੁਰੂ ਚਰਨਾਂ ਵਿਚ ਸ਼ਰਧਾ ਧਾਰਨ ਕਰਕੇ ਸਿੱਖ ਬਣਦਾ ਹੈ, ਉਹ ਵੱਡੇ ਤੋਂ ਵੱਡੇ ਤੇ ਮਾਂ ਉੱਤੇ ਵੱਡੇ ਕਸ਼ਟਾਂ ਤੋਂ ਗੁਰੂ ਨੂੰ ਕਿਰਪਾ ਕਰਕੇ ਬਚਾ ਲਏ। ਜਿਵੇਂ ਤੈਨੂੰ ਬਚਾਇਆ, ਹੁਣ ਜੇ ਜਨਾਲ ਦੇ ਜਨਮ ਤੇ ਤੈਨੂੰ ਭੋਗਣਾ ਪੈਂਦਾ ਜਨਾਲ ਦਾ ਜਨਮ, ਕਿਤਨਾ ਲੰਮਾ ਸਮਾਂ ਸੀ, ਕਿਤਨਾ ਲੰਮਾ ਅਰਸਾ ਸੀ ਉਸ ਗੰਦਗੀ ਦੇ ਨਰਕ ਚ ਤੈਨੂੰ ਭੋਗਣਾ ਪੈਣਾ ਸੀ, ਪਰ ਗੁਰੂ ਨੇ ਕਿਰਪਾ ਕੀਤੀ ਤੂੰ ਸਿੱਖ ਬਣਿਆ, ਗੁਰੂ ਘਰ ਜਾ ਕੇ ਤੇਰਾ ਉਹ ਜਨਮ ਕੱਟਿਆ ਗਿਆ। ਇਸੇ ਤਰ੍ਹਾਂ ਜਿਹੜਾ ਸ਼ਰਧਾ ਧਾਰ ਕੇ ਗੁਰੂ ਦਾ ਸਿੱਖ ਬਣਦਾ ਹੈ, ਸਤਿਗੁਰੂ ਦੀ ਕਿਰਪਾ ਕਰਕੇ ਦਇਆ ਕਰਕੇ ਉਹਦਾ ਜਨਮ ਕੱਟ ਦਿੰਦੇ ਨੇ, ਉਹਦੇ ਵੱਡੇ ਤੋਂ ਵੱਡੇ ਸੰਕਟ ਦੀ ਨਿਵਰਤੀ ਕਰ ਦਿੰਦੇ ਨੇ।
ਸੁਣ ਕੇ ਗਦ ਗਦ ਹੋਏ ਗਏਓ, ਬੈਠੋ ਮੈਂ ਤੇਰੇ ਉਪਜਿਓ।
ਸੁਣ ਕੇ ਰਾਜਾ ਗਦ ਗਦ ਹੋ ਉੱਠੇ, ਕਹਿੰਦਾ ਮਹਾਰਾਜ ਜਿਹੋ ਜਿਹਾ ਸਮਝਾਇਆ ਹੈ ਕਿ ਹੁਣ ਕੋਈ ਸਵਾਲ ਮਨ ਚ ਰਿਹਾ ਹੀ ਨਹੀਂ, ਸਮਝ ਆ ਗਈ ਹੈ ਵੀ ਗੁਰੂ ਵੀ ਪਰਮੇਸ਼ਰ ਦਾ ਹੀ ਅਵਤਾਰ ਹੈ, ਗੁਰੂ ਵੀ ਪਰਮੇਸ਼ਰ ਦਾ ਅਵਤਾਰ ਹੈ। ਗੁਰ ਪਰਮੇਸ਼ਰ ਇੱਕੋ ਜਾਨ, ਪਰਮੇਸ਼ਰ ਵੀ ਲਿਖਦਾ ਤੇ ਗੁਰੂ ਵੀ ਫਿਰ ਲਿਖਾ ਨਹੀਂ ਹੋਇਆ, ਤੇ ਗੁਰੂ ਤੇ ਪਰਮੇਸ਼ਰ ਚ ਕੋਈ ਫਰਕ ਹੀ ਨਹੀਂ। ਰਾਜੇ ਦਾ ਗਲਾ ਗਦ ਗਦ ਹੋ ਗਿਆ, ਕੰਠ ਭਾਰ ਆਇਆ, ਬੜੀ ਭਾਰੀ ਸ਼ਰਧਾ ਰਾਜੇ ਦੇ ਮਨ ਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪ੍ਰਤੀ ਬਣ ਗਈ। ਰਾਜੇ ਦੀਆਂ ਅੱਖਾਂ ਭਰ ਆਈਆਂ, ਗਲਾ ਗਦ ਗਦ ਹੋਇਆ, ਨੇਤਰ ਭਰ ਆਏ ਤੇ ਅੱਖਾਂ ਚੋਂ ਹੰਝੂ ਵਹਿ ਤੁਰੇ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ, ਆਪਣਾ ਮੱਥਾ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਰੱਖ ਦਿੱਤਾ, ਨੇਤਰਾਂ ਚੋਂ ਹੰਝੂ ਵਹਿੰਦੇ ਜਾ ਰਹੇ ਨੇ, ਆਪਣੀਆਂ ਅੱਖਾਂ ਦੇ ਹੰਝੂਆਂ ਨਾਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਧੋ ਦਿੰਦੇ ਹਨ।
ਧੰਨ ਧੰਨ ਸ੍ਰੀ ਸਤਿਗੁਰ ਅਰਜਨ ਸਿੱਖਣ ਰੱਖਕ ਸੁਣ ਜਿਨ ਅਰਜਨ।
ਬੇਨਤੀ ਕਰਦਾ ਰਾਜਾ ਜੀ ਸਤਿਗੁਰੂ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਗੁਰੂ ਅਰਜਨ ਸਾਹਿਬ ਧੰਨ ਹੋ। ਤੁਸੀਂ ਆਪਣੇ ਸਿੱਖਾਂ ਦੀਆਂ ਬੇਨਤੀਆਂ ਸੁਣਦੇ ਹੋ, ਆਪਣੇ ਸਿੱਖਾਂ ਦੀਆਂ ਅਰਜਾਂ ਸੁਣਦੇ ਹੋ। ਨਾਮ ਹੀ ਅਰਜਨ ਹੈ, ਆਪਣੇ ਸਿੱਖਾਂ ਦੀਆਂ ਅਰਜਨ ਕਹਿੰਦੇ ਨੇ ਬੇਨਤੀ ਨੂੰ। ਆਪਣੇ ਸਿੱਖਾਂ ਦੀਆਂ ਬੇਨਤੀਆਂ ਮਹਾਰਾਜ ਜੀ ਸੁਣਦੇ ਹੋ।
ਮੈਂ ਅਦਦੀਨ ਪਰਿਓ ਦੁਰਬਾਰ ਕਹੋ ਪਾਉ ਕੀਜੈ ਪਾਉ ਪਾਰ।
ਮਹਾਰਾਜ ਮੈਂ ਅੱਤ ਦਾ ਦੀਨ ਹਾਂ ਔਰ ਤੁਹਾਡੇ ਪਾਵਨ ਦਰਬਾਰ ਦੀ ਸ਼ਰਨ ਵਿਚ ਪੈ ਗਿਆ, ਕਿਰਪਾ ਕਰੋ ਦਇਆ ਕਰੋ, ਮੈਨੂੰ ਦੀਨ ਜਾਣ ਕੇ ਮੇਰੀ ਬਾਂਹ ਫੜੋ ਤੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਉਤਾਰ ਦਿਓ। ਮਹਾਰਾਜ ਮੇਰੀ ਬਾਂਹ ਫੜੋ ਤੇ ਮੈਨੂੰ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਬਾਂਹ ਫੜ ਕੇ ਪਾਰ ਉਤਾਰ ਲਓ।
ਤੁਮ ਸੰਗੁਰ ਆਇਓ ਜਨਮ ਮਰਨ ਕਾਤੇ ਦੁੱਖ ਮਾਰ।
ਮਹਾਰਾਜ ਤੁਹਾਡੇ ਵਰਗਾ ਗੁਰੂ ਮੈਨੂੰ ਕਿੱਥੇ ਮਿਲਣਾ, ਤੁਹਾਡੇ ਵਰਗਾ ਗੁਰੂ ਮੈਨੂੰ ਕਿਤੇ ਨਹੀਂ ਮਿਲ ਸਕਦਾ। ਐਸਾ ਗੁਰੂ ਜਿਹੜਾ ਦਇਆ ਕਰਕੇ ਆਪਣੇ ਸਿੱਖ ਦਾ ਜਨਮ ਤੇ ਮਰਨ ਇੱਕ ਸੁਪਨੇ ਚ ਕੱਟ ਕੇ ਰੱਖ ਦੇਵੇ, ਐਸਾ ਸਮਰੱਥ ਗੁਰਦੇਵ ਮੈਨੂੰ ਆਪ ਜੈਸਾ ਗੁਰੂ ਹੋਰ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਨਹੀਂ ਮਿਲ ਸਕਦਾ।
ਮਹਾਰਾਜ
ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਪੌਲ ਬਖਸ਼ੋ, ਚਰਨਾਂ ਮਿਰਗ ਬਖਸ਼ੋ, ਕਿਉਂਕਿ ਨੌਵੇਂ ਪਾਤਸ਼ਾਹ ਤੱਕ ਚਰਨ ਪੌਲ ਦੀ ਮਰਿਆਦਾ ਚੱਲਦੀ ਰਹੀ ਤੇ ਦਸਵੇਂ ਪਾਤਸ਼ਾਹ ਜੀ ਤੱਕ ਵੀ ਕੁਝ ਸਮਾਂ ਚੱਲੀ, ਫਿਰ ਮਹਾਰਾਜ ਜੀ ਨੇ ਚਰਨ ਪੌਲ ਦੀ ਮਰਿਆਦਾ ਬਦਲ ਕੇ ਖੰਡੇ ਦੀ ਪੌਲ ਆਪਣੇ ਖਾਲਸੇ ਨੂੰ ਦਿੱਤੀ। ਤੋ ਗੁਰੂ ਅਰਜਨ ਸਾਹਿਬ ਜੀ ਨੂੰ ਰਾਜਾ ਬੇਨਤੀ ਕਰਦਾ, ਕਹਿੰਦਾ ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣੇ ਪਵਿੱਤਰ ਚਰਨਾਂ ਦਾ ਚਰਨਾ ਅੰਮ੍ਰਿਤ ਬਖਸ਼ੋ ਔਰ ਚਰਨਾ ਅੰਮ੍ਰਿਤ ਬਖਸ਼ ਕੇ ਮਹਾਰਾਜ ਮੈਨੂੰ ਸ਼ੁੱਧ ਕਰ ਦਿਓ, ਮੈਂ ਪਵਿੱਤਰ ਹੋ ਜਾਵਾਂ, ਮੈਂ ਨਿਰਮਲ ਹੋ ਜਾਵਾਂ। ਐਸਾ ਅੰਮ੍ਰਿਤ ਐਸਾ ਚਰਨਾ ਅੰਮ੍ਰਿਤ ਆਪ ਦੀ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਰਾਜੇ ਦਾ ਮਨ ਹੁਣ ਸ਼ਰਧਾ ਸਹਿਤ ਅਚਲ ਹੋ ਗਿਆ। ਸ਼ਰਧਾ ਨਾਲ ਮਨ ਟਿਕਦਾ ਖਾਲਸਾ ਜੀ, ਜੇ ਸ਼ਰਧਾ ਨਾ ਹੋਵੇ ਤੇ ਮਨ ਨਹੀਂ ਟਿਕਦਾ, ਮਨ ਡਾਵਾਂ ਡੋਲ ਰਹਿੰਦਾ। ਬਹੁਤਿਆਂ ਦਾ ਸਵਾਲ ਹੁੰਦਾ ਜੇ ਸਾਡਾ ਮਨ ਨਹੀਂ ਟਿਕਦਾ, ਨਹੀਂ ਟਿਕਦਾ ਇਹਦਾ ਕਾਰਨ ਹੈ ਵੀ ਸਾਡੇ ਮਨ ਚ ਪੂਰਨ ਸ਼ਰਧਾ ਨਹੀਂ ਹੈ। ਜੇ ਸ਼ਰਧਾ ਪੂਰਨ ਹੋਵੇ ਤੇ ਫਿਰ ਮਨ ਟਿਕ ਜਾਂਦਾ, ਜਿਵੇਂ ਰਾਜੇ ਦਾ ਮਨ ਟਿਕ ਗਿਆ। ਮਹਾਰਾਜ ਜੀ ਨੇ ਵੇਖਿਆ ਕਿ ਇਹਦੇ ਮਨ ਚ ਸ਼ਰਧਾ ਹੈ ਔਰ ਸ਼ਰਧਾ ਕਰਕੇ ਇਹਦਾ ਮਨ ਅਚਲ ਹੋ ਗਿਆ, ਚਲਾਏ ਮਾਨਤਾ ਤੋਂ ਰਹਿਤ ਹੋ ਗਿਆ। ਤੇ ਉਸ ਵੇਲੇ ਸਤਿਗੁਰੂ ਜੀ ਨੇ ਵੇਖਿਆ ਵੀ ਇਹਦਾ ਮਨ ਵੀ ਹੁਣ ਬਿਲਕੁਲ ਸ਼ੁੱਧ ਹੋ ਗਿਆ, ਸੰਸੇ ਦੇ ਮਿਟ ਗਏ ਨੇ।
ਤਬ ਜਲ ਕੋ ਮੰਗਵਾਏ ਤੁਲੀਸ ਮਨ ਅਰਬਿੰਦ ਪਖਾਰਨ ਦੀ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲ ਮੰਗਵਾਇਆ। ਜਲ ਮੰਗਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰਾਂ ਨੇ ਚਰਨ ਧੋਏ ਤੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਧੋਏ ਗਏ। ਮਹਾਰਾਜ ਜੀ ਨੇ ਆਪਣੇ ਚਰਨ ਧੋਏ ਹਨ ਜਲ ਵਿਚ।
ਸਹਿਤ ਪਾਰ ਜਾ ਉਪਤ ਪੀਵਾ ਸਤਿਗੁਰ ਕੋ ਤਿਕ ਅੰਤੇ ਜੀਵਾ।
ਸਤਿਗੁਰੂ ਜੀ ਦੇ ਚਰਨਾਂ ਦਾ ਧੋਤਾ ਹੋਇਆ ਉਹ ਜਲ ਲੈ ਕੇ ਜੋ ਬੜਾ ਹੀ ਪਵਿੱਤਰ ਤੇ ਨਿਰਮਲ ਹੈ, ਉਹ ਜਲ ਰਾਜੇ ਨੇ ਆਪਣੀ ਘਰਵਾਲੀ ਸਮੇਤ ਪੀਤਾ। ਉਹ ਜਲ ਨੇਤਰਾਂ ਚ ਚਿੱਟੇ ਮਾਰੇ, ਸਿਰ ਦੇ ਵਿਚ ਉਹ ਜਲ ਪਾਇਆ ਔਰ ਆਪਣੀ ਘਰਵਾਲੀ ਸਮੇਤ ਪਰਿਵਾਰ ਸਮੇਤ ਰਾਜਾ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਸਿੱਖ ਬਣਿਆ ਹੈ।
ਤਬ ਭਾਈ ਕਲਿਆਣ ਬੁਲਾਇਓ ਇਹ ਉਪਕਾਰੀ ਕੁਝ ਕੋ ਲਿਆਇਓ।
ਫਿਰ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਨੂੰ ਵੀ ਸੱਦ ਲਿਆ। ਭਾਈ ਕਲਿਆਣਾ ਜੀ ਨੂੰ ਸੱਦ ਕੇ ਮਹਾਰਾਜ ਜੀ ਰਾਜੇ ਨੂੰ ਕਹਿੰਦੇ, ਰਾਜਾ ਆਹ ਸਿੱਖ ਹੈ ਪਰ ਉਪਕਾਰੀ ਭਾਈ ਕਲਿਆਣਾ, ਜੋ ਤੈਨੂੰ ਆਪਣੇ ਨਾਲ ਲੈ ਕੇ ਇੱਥੇ ਆਏ ਹਨ।
ਜਿਸ ਕੋ ਪੂਜਨ ਕਰੋ ਵਿਸ਼ੇਸ਼ੋ ਸੁਣ ਸ਼੍ਰੀ ਗੁਰੂ ਕੇ ਪਾਰਕ ਨਰੇਸ਼।
ਇਹ ਰਾਜਾ ਇਹਨਾਂ ਦੀ ਪੂਜਾ ਪੂਜਾ ਕਰਨ ਤੋਂ ਨਾ ਹਟੀ ਇਹਨਾਂ ਦੀ ਵੀ ਪੂਜਾ ਕਰੀ ਇਹਨੇ ਤੈਨੂੰ ਗੁਰੂ ਘਰ ਨਾਲ ਜੋੜੇ ਜਿਹੜਾ ਗੁਰੂ ਨਾਲ ਜੋੜੇ ਉਹਨੂੰ ਕਦੇ ਭੁਲਾਣਾ ਨੀ ਚਾਹੀਦਾ ਭਾਈ ਕਲਿਆਣਾ ਜੀ ਨੇ ਤੈਨੂੰ ਗੁਰੂ ਘਰ ਵਿਚ ਲਿਆਂਦਾ ਇਹਨਾਂ ਦੀ ਸੇਵਾ ਜ਼ਰੂਰ ਕਰੀ ਇਹਨਾਂ ਦੀ ਪੂਜਾ ਜ਼ਰੂਰ ਕਰੀ ਨਰੇਸ਼ ਦੇ ਰਾਜੇ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਇਹ ਵਚਨ ਸੁਣੇ
ਕਹਿਤ ਪਿਓ ਇਹ ਮੇਰੋ ਈਸ਼ਰ ਉਹ ਸਿਮਰੋ ਮੈਂ ਧਨ ਭਗਤੀ
ਕਹਿਣ ਲੱਗਾ ਰਾਜਾ ਮਹਾਰਾਜ ਇਹ ਤਾਂ ਮੇਰਾ ਇਸ਼ਟ ਸੁਹਿਰਦ ਹੈ ਇਹ ਤਾਂ ਮੇਰਾ ਸਾਹਿਬ ਹੈ ਇਹ ਤਾਂ ਮੇਰਾ ਮਾਲਕ ਹੈ ਮਹਾਰਾਜ ਇਹਨੂੰ ਮੈਂ ਕਿਵੇਂ ਭੁਲਾ ਸਕਦਾ ਇਹਨੇ ਮੈਨੂੰ ਆਪ ਜੀ ਦੇ ਚਰਨਾਂ ਨਾਲ ਜੋੜਿਆ ਜਿਹੜਾ ਗੁਰੂ ਨਾਲ ਜੋੜੇ ਗੁਰੂ ਚਰਨਾਂ ਨਾਲ ਜੋੜੇ ਉਹਨੂੰ ਮੈਂ ਕਿਵੇਂ ਭੁਲਾ ਸਕਦਾ ਸਤਿਗੁਰੂ ਜੀ ਤਾਂ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋ ਆਪੋ ਸ਼ੁਭ ਰਸਨਾ ਤੀਜਾ ਪ੍ਰਾਣ ਅਕੋਰ ਮਹਾਰਾਜ ਮੈਂ ਇਹਨੂੰ ਕਿਵੇਂ ਭੁਲਾ ਦਿਆ ਇਹਨੇ ਤਾਂ ਮੈਨੂੰ ਆਪ ਜੀ ਦੇ ਚਰਨਾਂ ਨਾਲ ਜੋੜਿਆ ਇਹਨਾਂ ਨੂੰ ਮੈਂ ਆਪਣਾ ਇਸ਼ਟ ਬਣਾ ਕੇ ਰੱਖਾਂਗਾ ਔਰ ਇਹਨਾਂ ਦੀ ਸੰਗਤ ਕਰਦਾ ਰਹਾਂਗਾ
ਇਸ ਕੋ ਮੈਂ ਆਪਣੇ ਸੰਗ ਕਰਕੇ ਕਮਲੋ ਹਿੱਤ ਧਰ ਕੇ
ਜਦੋਂ ਮੈਂ ਹਿੱਤ ਧਰ ਕੇ ਆਪਣੇ ਨਗਰ ਵਾਪਸ ਜਾਵਾਂਗਾ ਤੇ ਭਾਈ ਕਲਿਆਣੇ ਨੂੰ ਇੱਥੇ ਥੋੜੀ ਛੱਡ ਕੇ ਜਾਣਾ ਹੁਣ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਆਪਣੇ ਰਾਜ ਵਿਚ ਲਿਜਾ ਕੇ ਮੈਂ ਇਹਨਾਂ ਦੀ ਪੂਜਾ ਕਰਾਂਗਾ ਇਹਨਾਂ ਦੀ ਆਰਾਧਨਾ ਕਰਾਂਗਾ ਕਿ ਇਹਨਾਂ ਨੇ ਮੈਨੂੰ ਆਪ ਜੀ ਨਾਲ ਜੋੜਿਆ ਗੁਰੂ ਘਰ ਨਾਲ ਜੋੜਿਆ ਇਹਨਾਂ ਨੂੰ ਮੈਂ ਭੁਲਾ ਨਹੀਂ ਸਕਦਾ ਇਹਨਾਂ ਨੂੰ ਮੈਂ ਆਪਣੇ ਨਾਲ ਆਪਣੇ ਨਗਰ ਚ ਲੈ ਕੇ ਜਾਵਾਂਗਾ
ਇਹ ਜਾਵੋ ਉਪਹਾਰ ਪਛਾਓ ਆਓ ਪਿਸਾ ਕਰੋ ਅਰ ਖਾਓ
ਇਹਨਾਂ ਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ ਔਰ ਪਾਤਸ਼ਾਹ ਜੀ ਉਥੋਂ ਮੈਂ ਹੋਰ ਬੇਅੰਤ ਪ੍ਰਕਾਰ ਦੇ ਉਪਹਾਰ ਭੇਟਾਵਾਂ ਮੇਰਾ ਚਿੱਤ ਕਰਦਾ ਮੈਂ ਆਪ ਜੀ ਕੋਲ ਭੇਜਾਂ ਤੇ ਭਾਈ ਕਲਿਆਣਾ ਜੀ ਦੇ ਹੱਥ ਮੈਂ ਉਹ ਸਾਰੀਆਂ ਭੇਟਾਵਾਂ ਆਪ ਜੀ ਦੇ ਪਵਿੱਤਰ ਚਰਨਾਂ ਵਿਚ ਭੇਜਾਂਗਾ
ਕੀਰਤਕ ਦਿਲ ਸਤਿਗੁਰ ਕੇ ਤੀਰ ਰਹਿਤ ਪਿਓ ਗੋਪਤ ਮਤ ਤੀਰ
ਇਹਨਾਂ ਬੜਾ ਖੁਸ਼ ਹੋਇਆ ਰਾਜਾ ਔਰ ਕੁਝ ਦਿਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਹੀ ਰਿਹਾ ਤੇ ਸਤਿਗੁਰਾਂ ਦੇ ਕੋਲ ਰਹਿ ਕੇ ਰਾਜਾ ਜਿਹੜਾ ਮਤ ਦਾ ਤੀਰ ਜੀ ਹੈ ਭਾਵਨਾ ਸ਼ਰਧਾ ਦੇ ਨਾਲ ਰਾਜੇ ਦਾ ਹਿਰਦਾ ਭਰਿਆ ਹੋਇਆ ਇਹਨੇ ਆਖਿਆ ਜਿੰਨੇ ਵੱਧ ਤੋਂ ਵੱਧ ਦਿਨ ਗੁਰੂ ਚਰਨਾਂ ਚ ਬਤੀਤ ਕਰ ਲਾਂ ਉਹੀ ਸਫਲ ਹੈ ਉਹ ਸਤਿਗੁਰਾਂ ਦੇ ਪਾਸ ਰਹਿ ਕੇ ਕਈ ਦਿਨ ਰਾਜੇ ਨੇ ਬਤੀਤ ਕੀਤੇ
ਬਹੁਤ ਪਾਂਚ ਕੇ ਸੋਨੇ ਉਪਦੇਸ਼ ਰੱਬ ਕਾ ਜਿਵਨ ਕਰੇ ਹਮੇਸ਼
ਜਦੋਂ ਵੀ ਸਤਿਗੁਰਾਂ ਦੇ ਚਰਨਾਂ ਚ ਆਉਂਦਾ ਮਹਾਰਾਜ ਜੀ ਕੋਲੋਂ ਬਹੁਤ ਪ੍ਰਕਾਰ ਦੇ ਉਪਦੇਸ਼ ਸੁਣਦਾ ਹੈ ਅਣਕ ਭਾਗ ਦੇ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਸੁਣਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹਰ ਵੇਲੇ ਸਿਮਰਨ ਕਰਦਾ ਰਹਿੰਦਾ ਰਾਜਾ ਉੱਠਦਿਆਂ ਪੈਂਦਿਆਂ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਉਹ ਰਾਜੇ ਦੀ ਰਸਨਾ ਤੋਂ ਹੁੰਦਾ ਰਹਿੰਦਾ ਔਰ ਮਹਾਰਾਜ ਜੀ ਦੇ ਅਨੇਕ ਪ੍ਰਕਾਰ ਦੇ ਉਪਦੇਸ਼ ਕਿ ਸਿੱਖ ਦੀ ਰਹਿਣੀ ਬਹਿਣੀ ਕਿਵੇਂ ਜੀਵੇ ਸਿੱਖ ਦਾ ਆਚਰਣ ਕਿਸ ਤਰ੍ਹਾਂ ਦਾ ਹੋਵੇ ਵਿਵਹਾਰ ਕਿਸ ਤਰ੍ਹਾਂ ਦਾ ਹੋਵੇ ਬੋਲ ਬਾਣੀ ਕਿਸ ਤਰ੍ਹਾਂ ਦੀ ਹੋਵੇ ਉਹ ਸਾਰੇ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਰਾਜਾ ਸੁਣਦਾ ਹੈ
ਅੰਮ੍ਰਿਤ ਸਰ ਕਰ ਮੇਰੇ ਅਭਿਲਾਖਾ ਪਿਤਾ ਧਰੈ ਪਿਤਾ ਜੀ ਵਿਭਾਖਾ
ਇਧਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਮਨ ਚ ਬੜੀ ਅਭਿਲਾਖਾ ਹੈ ਪਿਤਾ ਜੀ ਜੋ ਹੁਕਮ ਕਰ ਗਏ ਨੇ ਗੁਰੂ ਰਾਮਦਾਸ ਸਾਹਿਬ ਜੀ ਕਿ ਤੁਸੀਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਉਣੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਮਨ ਚ ਬੜੀ ਅਭਿਲਾਖਾ ਹੈ ਵੀ ਕਦੋਂ ਸੁਹਾਵਣੀ ਘੜੀ ਆਵੇ ਅਸੀਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਆਰੰਭ ਕਰੀਏ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਲ ਸੇਵਾ ਆਰੰਭ ਕਰੀਏ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਿੱਤ ਵਿਚ ਕਈ ਵਾਰ ਖਿਆਲ ਆਉਂਦਾ
ਬਹੁ ਦਿਨ ਰਹਿ ਤ੍ਰਿਵਰੁਖ ਸਚੈ ਹੱਥ ਜੋੜ ਸਤਿਗੁਰ ਤੋਂ ਕਹਿ
ਕਈ ਦਿਨ ਜਦੋਂ ਬੀਤ ਗਏ ਤੇ ਹੁਣ ਰਾਜੇ ਨੇ ਸੋਚਿਆ ਕਿ ਮੈਨੂੰ ਸਤਿਗੁਰਾਂ ਕੋਲੋਂ ਰੁਖਸਤ ਲੈਣੀ ਚਾਹੀਦੀ ਹੈ ਪਿੱਛੇ ਰਾਜ ਭਾਗ ਛੱਡ ਕੇ ਆਇਆ ਵਾਪਸ ਜਾ ਕੇ ਸਾਰਿਆਂ ਦੀ ਸੁਧ ਸਾਰ ਲੈਣੀ ਮੇਰਾ ਫਰਜ਼ ਬਣਦਾ ਹੈ ਇਹ ਸਤਿਗੁਰਾਂ ਦੇ ਕੋਲ ਆਇਆ ਰਾਜਾ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ
ਹੋਵੇ ਦਰਬ ਲੈ ਕਰ ਨਿਜਾ ਕਰੋ ਸਕਾਰ ਸ੍ਰੀ ਗੁਰੂ ਨਾਨਕ
ਆਇਆ ਲੈ ਕੇ ਆਉਣਾ ਚਾਹੁੰਦਾ ਹੈ ਕਹਿਣ ਲੱਗਾ ਸਤਿਗੁਰੂ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਖਜ਼ਾਨਿਆਂ ਵਿਚੋਂ ਆਪ ਜੀ ਦੇ ਚਰਨਾਂ ਵਿਚ ਕੁਝ ਮਾਇਆ ਭੇਟ ਕਰਾਂ ਤੇ ਤੁਸੀਂ ਉਹ ਮਾਇਆ ਅੰਗੀਕਾਰ ਕਰਕੇ ਉਹਨੂੰ ਸਕਾਰ ਸੀ ਕਰਦੇ। ਜਿਹੜੀ ਮਾਇਆ ਮੈਂ ਆਪ ਜੀ ਦੇ ਚਰਨਾਂ ਚ ਭੇਟ ਕਰਾਂ, ਉਹ ਮਾਇਆ ਆਪ ਜੀ ਸਫਲੀ ਕਰ ਦਿਓ, ਉਸ ਮਾਇਆ ਨੂੰ ਆਪ ਜੀ ਸਕਾਰਤਾ ਕਰ ਦਿਓ।
ਉਹ ਸੁੰਦਰ ਹਲਕੋ ਅਵਲੋਕ ਨਿਰਮਲ ਜਲ ਲੋਕ।
ਮਹਾਰਾਜ ਜੀ ਕੋਈ ਵਧੀਆ ਜੀ ਜਗ੍ਹਾ ਵੇਖ ਕੇ, ਕੋਈ ਵਧੀਆ ਜਿਹਾ ਸਥਾਨ ਵੇਖ ਕੇ ਜਿਹੜੀ ਮਾਇਆ ਮੈਂ ਆਪ ਜੀ ਨੂੰ ਭੇਟ ਕਰਾਂ, ਉਸ ਮਾਇਆ ਨਾਲ ਤੁਸੀਂ ਇੱਕ ਵਧੀਆ ਜਿਹਾ ਸਰੋਵਰ ਲਵਾ ਦੇ। ਰਾਜੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਂ ਚਾਹੁੰਦਾ ਵੀ ਮੇਰੀ ਮਾਇਆ ਸਫਲੀ ਹੋ ਜਾਏ, ਤੇ ਤੁਸੀਂ ਉਹ ਮਾਇਆ ਜਿੱਥੇ ਯੋਗ ਸਥਾਨ ਵੇਖ ਕੇ ਚੰਗੀ ਜਗ੍ਹਾ ਵੇਖ ਕੇ ਉਸ ਜਗ੍ਹਾ ਤੇ ਸਰੋਵਰ ਲਵਾ ਕੇ ਤਾਲ ਲਵਾ ਕੇ ਉਸ ਮਾਇਆ ਨੂੰ ਸਕਾਰਤਾ ਕਰ ਦਿਓ। ਸਤਿਗੁਰੂ ਜੀ ਇਹ ਮੇਰੀ ਦਿਲੀ ਖੁਆਹਿਸ਼ ਹੈ।
ਮਹਾਰਾਜ
ਮੇਰੀ ਭਾਵਨੀ ਇਹ ਹੈ, ਮੇਰੇ ਅੰਦਰ ਦੀ ਇੱਛਾ ਹੈ ਕਿ ਤੁਸੀਂ ਕੋਈ ਵਧੀਆ ਜਿਹਾ ਸਰੋਵਰ ਲਵਾਓ ਤੇ ਮੈਂ ਮਾਇਆ ਭੇਟ ਕਰਾਂ ਤੇ ਉਹ ਮਾਇਆ ਤੁਸੀਂ ਸਰੋਵਰ ਦੀ ਸੇਵਾ ਚ ਲਾ ਦਿਓ। ਮਹਾਰਾਜ ਇਹ ਮੇਰੀ ਭਾਵਨਾ ਕਿ ਆਪ ਜੀ ਦੀ ਮਰਜ਼ੀ ਲੈਣਾ ਹੀ ਹੈ। ਆ ਕੇ ਆਪ ਜੀ ਦੀ ਚਰਣੀ ਜਿਵੇਂ ਆਪ ਜੀ ਦੇ ਮਨ ਨੂੰ ਪਾਉਂਦਾ ਹੋਵੇ, ਉਸੇ ਤਰ੍ਹਾਂ ਸਤਿਗੁਰੂ ਦੀ ਆਪ ਜੀ ਕਰ ਲਵੋ।
ਸੁਣ ਸ਼੍ਰੀ ਅਰਜਨ ਕਹਿ ਚਿਤ ਮੇਰਾ, ਇਹ ਸ਼੍ਰੀ ਨਾਨਕ ਤੋ ਮਨ ਪ੍ਰੇਰਾ।
ਸੁਣ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਮੁਸਕਰਾ ਪਏ ਤੇ ਕਹਿੰਦੇ, ਰਾਜਾ ਤੇਰੇ ਮਨ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਹੀ ਪ੍ਰੇਰ ਦਿੱਤਾ। ਤੇਰੇ ਅੰਦਰ ਜਿਹੜੀ ਪ੍ਰੇਰਨਾ ਹੋਈ ਹੈ ਨਾ, ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਹੀ ਤੇਰੇ ਅੰਦਰੋਂ ਤੇਰੇ ਮਨ ਦੀ ਪ੍ਰੇਰਨਾ ਕਰ ਦਿੱਤੀ, ਤੇਰੇ ਮਨ ਨੂੰ ਪ੍ਰੇਰਿਆ ਹੈ।
ਸ੍ਰੀ ਅੰਮ੍ਰਿਤਸਰ ਤੀਰਥ ਭਾਰੇ, ਜਿਸ ਕਰਮੇ ਕੋ ਇੱਛ ਹਮਾਰੇ।
ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਚੱਲਣੀ ਹੈ, ਤੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਨ ਵਾਸਤੇ ਸਾਡੀ ਵੀ ਬੜੀ ਇੱਛਾ। ਸਾਡੇ ਪਿਤਾ ਜੀ ਸਾਨੂੰ ਹੁਕਮ ਕਰ ਗਏ ਨੇ ਵੀ ਤੁਸੀਂ ਸੇਵਾ ਕਰਾਉਣੀ ਹੈ, ਤੇ ਸਾਡੇ ਮਨ ਵਿਚ ਬੜੇ ਚਿਰ ਦੀ ਇੱਛਾ ਹੈ। ਤੇ ਵੇਖੋ ਪਰਮੇਸ਼ਰ ਵੱਲੋਂ ਗੁਰੂ ਨਾਨਕ ਸਾਹਿਬ ਨੇ ਵੀ ਕਿਰਪਾ ਕੀਤੀ, ਤੁਹਾਡਾ ਵੀ ਮਨ ਇਸੇ ਪਾਸੇ ਪ੍ਰੇਰਿਆ, ਤੇ ਤੁਹਾਡੇ ਅੰਦਰ ਇਹ ਸੰਕਲਪ ਪੈਦਾ ਹੋਇਆ ਕਿ ਮੈਂ ਗੁਰੂ ਘਰ ਵਿਚ ਸਰੋਵਰ ਲਵਾਵਾਂ, ਸਰੋਵਰ ਦੀ ਸੇਵਾ
ਕਰਵਾਵਾਂ।
ਰਾਜਾ ਜਿੰਨੀ ਮਾਇਆ ਤੂੰ ਆਪਣੀ ਰਾਜਧਾਨੀ ਚ ਜਾ ਕੇ ਉਥੋਂ ਭੇਜੇਗਾ, ਤੇਰੀ ਉਹ ਸਾਰੀ ਮਾਇਆ ਅਸੀਂ ਸਰੋਵਰ ਵਿਚ ਹੀ ਲਾਵਾਂਗੇ, ਅਸੀਂ ਬਚਨ ਕਰਦੇ ਹਾਂ। ਜਿੰਨੀ ਵੀ ਮਾਇਆ ਤੂੰ ਭੇਜੇਗਾ, ਚਾਹੇ ਰੁਪਈਆ ਭੇਜਦੇ, ਚਾਹੇ 100 ਰੁਪਈਆ ਭੇਜਦੇ, ਚਾਹੇ 1000 ਭੇਜ, ਕੱਲਾ ਕੱਲਾ ਪੈਸਾ, ਹੋਰ ਵੀ ਸੰਗਤਾਂ ਦੀ ਮਾਇਆ ਜਿਹੜੀ ਆਏਗੀ ਉਹ ਅਸੀਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿਚ ਲਾਵਾਂਗੇ। ਇੱਥੇ ਜਿਹੜੇ ਸਰੋਵਰ ਲੱਗਣੇ ਨੇ ਅੰਮ੍ਰਿਤਸਰ ਸ਼ਹਿਰ ਵਿਚ, ਨਗਰ ਵਿਚ ਜਿਹੜੇ ਸਰੋਵਰ ਲੱਗਣੇ ਨੇ, ਉਹਨਾਂ ਸਰੋਵਰਾਂ ਦੀ ਸੇਵਾ ਵਿਚ ਹੀ ਉਹ ਸਾਰੀ ਮਾਇਆ ਅਸੀਂ ਖਰਚ ਕਰਾਂਗੇ। ਤੇਰਾ ਜਿਹੜਾ ਧਨ ਹੈ, ਮਾਇਆ ਜਿਹੜੀ ਆ, ਉਹ ਸਕਾਰਤੀ ਹੋਵੇਗੀ, ਉਹ ਸਫਲੀ ਹੋਵੇਗੀ, ਤੇ ਦੂਜਾ ਤੇਰਾ ਬੜਾ ਵੱਡਾ ਉਪਕਾਰ ਹੋਵੇਗਾ ਸਾਰਿਆਂ ਲੋਕਾਂ ਤੇ। ਜਦੋਂ ਤਾਲ ਲੱਗੇਗਾ, ਉਸ ਤਾਲ ਵਿਚ ਲੋਕ ਆ ਕੇ ਇਸ਼ਨਾਨ ਕਰਨਗੇ, ਪਸ਼ੂ ਪੰਛੀਆਂ ਨੂੰ ਵੀ ਉੱਥੇ ਪੀਣ ਨੂੰ ਜਲ ਮਿਲੇਗਾ, ਸਾਰੇ ਜੀਵਾਂ ਤੇਰੇ ਬੜਾ ਵੱਡਾ ਕਾਰ ਉਪਕਾਰ ਹੋਵੇਗਾ, ਕਿਉਂਕਿ ਤਾਲ ਲਾਉਣਾ ਇਹ ਵੀ ਇੱਕ ਬੜਾ ਵੱਡਾ ਉਪਕਾਰ ਹੈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਦੇ ਹਿਰਦੇ ਚ ਬੜਾ ਆਨੰਦ ਵਰਤਿਆ ਕਿ ਮਹਾਰਾਜ ਜੀ ਮੇਰੀ ਸੇਵਾ ਥਾਏ ਪਾਉਣ ਲੱਗੇ ਨੇ, ਮੇਰੀ ਬੇਨਤੀ ਗੁਰੂ ਸਾਹਿਬ ਨੇ ਪ੍ਰਵਾਨ ਕੀਤੀ ਹੈ, ਖੁਸ਼ੀ ਵੀ ਹੋਈ। ਪਰ ਹੁਣ ਗੁਰੂ ਸਾਹਿਬ ਨਾਲ ਵਿਛੋੜਾ ਪੈਣ ਲੱਗਾ ਹੈ, ਤੇ ਵਿਛੋੜੇ ਦੀ ਤੜਫ ਬੜੀ ਅਸਹਿ ਹੁੰਦੀ ਹੈ। ਵਿਛੋੜੇ ਵਿਚ ਸਭ ਤੋਂ ਪਹਿਲਾਂ ਨੇਤਰ ਭਰ ਆਉਂਦੇ ਨੇ, ਤੇ ਵਿਛੋੜੇ ਦੀ ਉਸ ਤੜਫ ਕਰਕੇ ਰਾਜੇ ਦੀਆਂ ਅੱਖਾਂ ਭਰ ਆਈਆਂ। ਮਹਾਰਾਜ ਹੁਣ ਮੈਂ ਆਪ ਜੀ ਤੋਂ ਵਿਛੜਨ ਲੱਗਾ, ਕਿਰਪਾ ਕਰਿਆ ਜੇ ਫੇਰ ਮੈਨੂੰ ਆਪ ਦੇ ਦਰਸ਼ਨ। ਵਿਛੋੜੇ ਕਰਕੇ, ਵਿਛੋੜੇ ਦੀ ਬਿਰਹਾ ਦੀ ਪੀੜਾ ਕਰਕੇ ਰਾਜੇ ਮੰਡੀ ਦੇ ਰਾਜੇ ਦੀਆਂ ਅੱਖਾਂ ਜਿਹੜੀਆਂ ਨੇ ਉਹ ਭਰ ਆਈਆਂ ਨੇ।
ਮਸਤਕ ਟੇਕ ਵਿਦਾ ਹੋਏ ਗਏ ਆਪਣੇ ਸੰਗ ਕਲਿਆਣ ਤੋਲੇ।
ਮਹਾਰਾਜ ਜੀ ਦੇ ਚਰਨਾਂ ਵਿਚ ਇਹਨੇ ਮੱਥਾ ਟੇਕਿਆ ਤੇ ਮਸਤਕ ਟੇਕ ਕੇ ਸਤਿਗੁਰੂ ਕੋਲੋਂ ਵਿਦਾ ਲਈ, ਔਰ ਆਪਣੇ ਨਾਲ ਭਾਈ ਸਾਹਿਬ ਭਾਈ ਕਲਿਆਣਾ ਜੀ ਨੂੰ, ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਇਨ੍ਹਾਂ ਨੂੰ ਜੋੜਿਆ ਸੀ। ਭਾਈ ਕਲਿਆਣਾ ਜੀ ਨੂੰ ਵੀ ਰਾਜੇ ਨੇ ਆਪਣੇ ਨਾਲ ਲੈ ਲਿਆ।
ਰਜਧਾਨੀ ਪ੍ਰਾਪਤ ਹੋਵਾ ਰਾਜ ਸ਼੍ਰੀ ਯੁੱਧ ਤਕਰੋ ਜੋਆ।
ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੀ ਰਾਜਧਾਨੀ ਮੰਡੀ ਚ ਪਹੁੰਚਿਆ। ਆ ਕੇ ਆਪਣੇ ਰਾਜ ਭਾਗ ਦੀ ਸੁਧ ਸਾਰ ਲਈ ਕੇ ਸਾਰੇ ਰਾਜੇ ਖੁਸ਼ੀ ਨੇ, ਸਾਰਾ ਪਰਿਵਾਰ ਰਾਜੀ ਖੁਸ਼ੀ ਹੈ, ਸਾਰਾ ਰਾਜ ਰਾਜੀ ਖੁਸ਼ੀ ਹੈ। ਸਾਰਿਆਂ ਦੀ ਆ ਕੇ ਰਾਜੇ ਨੇ ਖਬਰ ਸਾਰ ਲਈ।
ਉਹ ਦਿਨ ਟਿਕਰਾ ਕਿਉਂ ਕਲਿਆਣ ਦਾ ਹੁਣ ਥਾਤੀ ਦੇ ਗਰਭ ਮਾਨਾ।
ਰਾਜੇ ਨੇ ਕੁਝ ਦਿਨ ਭਾਈ ਕਲਿਆਣਾ ਜੀ ਨੂੰ ਆਪਣੇ ਕੋਲ ਰੱਖ ਕੇ ਬੜੀ ਸੇਵਾ ਕੀਤੀ ਤੇ ਕੁਝ ਦਿਨਾਂ ਬਾਅਦ ਮਾਇਆ ਦੀ ਕਾਫੀ ਮਾਇਆ ਦੀ ਥੈਲੀ, ਵੱਡੀ ਮਾਇਆ ਦੀ ਥੈਲੀ ਉਹ ਭਾਈ ਕਲਿਆਣਾ ਜੀ ਨੂੰ ਰਾਜੇ ਨੇ ਭੇਟ ਕੀਤੀ। ਭਾਈ ਕਲਿਆਣਾ ਜੀ ਇਹ ਮਾਇਆ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਦੇ ਆ, ਜੇ ਵੀ ਉਹ ਸਰੋਵਰ ਦੀ ਸੇਵਾ ਕਰਾ ਲੈ। ਤੋ ਭਾਈ ਕਲਿਆਣਾ ਜੀ ਨੂੰ ਮਾਇਆ ਦੀ ਵੱਡੀ ਥੈਲੀ ਦਿੱਤੀ ਤੇ ਫਿਰ ਆਪਣੇ ਕੁਝ ਬੰਦੇ ਵੀ ਨਾਲ ਭੇਜੇ। ਲੰਮਾ ਪੈਂਡਾ ਸੀ, ਨਾਲ ਪੈਸਾ ਸੀ, ਰੁਪਈਏ ਸਨ, ਇਸ ਕਰਕੇ ਰਾਜੇ ਨੇ ਆਪਣੇ ਨਾਲ ਸਿਪਾਹੀ ਵੀ ਭੇਜੇ ਕਿ ਭਾਈ ਕਲਿਆਣਾ ਜੀ ਦੀ ਸੁਰੱਖਿਆ ਵਾਸਤੇ। ਭਾਈ ਕਲਿਆਣਾ ਜੀ ਦੇ ਨਾਲ ਉਹ ਚੱਲ ਕੇ ਆਏ ਮਾਇਆ ਲੈ ਕੇ। ਭਾਈ ਕਲਿਆਣਾ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਪਹੁੰਚੇ ਹਨ।
ਆਯੋ ਦਰਬ ਏਕ ਨਿਜ ਪਾਤ ਜਾਤ ਸਰਕੋ ਕਰਿਓ ਪ੍ਰਕਾਸ਼।
ਮਹਾਰਾਜ ਜੀ ਨੇ ਵੇਖਿਆ ਵੀ ਮਾਇਆ ਆ ਗਈ ਹੈ, ਮਾਇਆ ਨਾਲ ਹੀ ਸਾਰੇ ਕਾਰਜ ਸਿੱਧ ਹੋਣੇ ਸਨ, ਜਿਹੜੀ ਸੇਵਾ ਚੱਲਣੀ ਸੀ। ਉਹ ਸਤਿਗੁਰੂ ਜੀ ਦੇ ਮਨ ਚ ਹੁਣ ਸੰਕਲਪ ਚੱਲਿਆ ਕਿ ਹੁਣ ਸਥਾਨ ਵੇਖੀਏ, ਵਾਲੀ ਥਾਂ ਦੀ ਭਾਲ ਕਰੀਏ, ਕਿਉਂਕਿ ਖਾਲਸਾ ਜੀ ਜਿਹੜਾ ਸਰੋਵਰ ਗੁਰੂ ਰਾਮਦਾਸ ਸਾਹਿਬ ਦਵਾ ਗਏ ਸੀ ਉਹ ਅਲੋਪ ਹੋ ਗਿਆ ਸੀ, ਥੋੜੀ ਜਿਹੀ ਖੁਦਵਾਈ ਹੋਈ ਸੀ, ਸਮਾਂ ਜ਼ਿਆਦਾ ਲੰਘ ਚੁੱਕਾ ਸੀ, ਮਿੱਟੀ ਆਦਿ ਪੈਣ ਕਰਕੇ ਉਹ ਸਰੋਵਰ ਪੂਰਿਆ ਗਿਆ ਸੀ। ਇਸ ਕਰਕੇ ਹੁਣ ਭਾਲ ਵੀ ਕਰਨੀ ਸੀ ਵੀ ਉਹ ਸਰੋਵਰ ਵਾਲੀ ਜਗ੍ਹਾ ਕਿਹੜੀ, ਜਿਹੜੀ ਗੁਰੂ ਰਾਮਦਾਸ ਸਾਹਿਬ ਨੇ ਜਿੱਥੇ ਆਰੰਭ ਕੀਤੀ ਸੀ ਸੇਵਾ, ਉਥੋਂ ਹੀ ਸੇਵਾ ਅਸੀਂ ਆਰੰਭ ਕਰੀਏ। ਤੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਹੁਣ ਜਗ੍ਹਾ ਦਾ ਨਿਰਣਾ ਕਰਨ ਲੱਗਣ ਵਾਸਤੇ ਜਗ੍ਹਾ ਦਾ ਨਿਰਣਾ ਕਰ ਰਹੇ ਨੇ ਕਿ ਹੁਣ ਜਗ੍ਹਾ ਵੇਖ ਕੇ ਸਰੋਵਰ ਦੀ ਸੇਵਾ ਆਰੰਭ ਕਰੀਏ। ਬਾਬਾ ਬੁੱਢਾ ਸਾਹਿਬ ਜੀ ਜੋ ਪੁਰਾਣੇ ਗੁਰੂ ਘਰ ਦੇ ਸਿੱਖ ਸੀ ਭਾਈ ਗੁਰਦਾਸ ਜੀ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਪੁੱਛਿਆ ਵੀ ਤੁਸੀਂ ਭਲੀ ਜਗ੍ਹਾ ਦਾ ਨਿਰਣਾ ਕਰੋ ਜਿੱਥੇ ਸਰੋਵਰ ਦੀ ਸੇਵਾ ਕਾਰ ਸੇਵਾ ਆਰੰਭ ਕਰ ਸਕੀਏ।
ਉੱਤਮ ਤੀਰਥ ਰਜਬੇ ਕਰਿਓ ਜਿਸਦੇ ਚਿਕਨ ਦੁਰਗੰਧ ਤਰਿਓ।
ਮਹਾਰਾਜ ਜੀ ਉੱਤਮ ਕਰ ਰਹੇ ਨੇ ਤੀਰਥ ਰਚਣ ਦਾ, ਜਿਸ ਦੇ ਨਾਲ ਬਹੁਤ ਸਾਰੇ ਸਿੱਖਾਂ ਦੇ ਸਮੂਹਾਂ ਦੇ ਸਮੂਹ ਤਰਨੇ ਨੇ। ਐਸੇ ਤੀਰਥ ਲਾਉਣ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉੱਤਮ ਕਰ ਰਹੇ ਨੇ, ਪੁਰਸ਼ਾਰਥ ਕਰ ਰਹੇ ਨੇ।
ਸੁਣੋ ਕਥਾ ਆਗਲ ਜਿਵ ਪਏ ਕਵੀ ਸੰਤੋਖ ਸ਼ੁਭ ਨਿਰਮਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਕਥਾ ਆਪ ਜੀ ਅੱਗੇ ਸੁਣੋ ਕਿ ਕਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਰੋਵਰ ਲਵਾ ਰਹੇ, ਉਹ ਸਾਰਾ ਪ੍ਰਸੰਗ ਉਹ ਸਾਰੀ ਕਥਾ ਆਪ ਜੀ ਨੂੰ ਅੱਗੇ ਸਰਵਣ ਕਰਾਵਾਂਗੇ। ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸੰਤੋਖ ਸਰ ਜੋ ਸਰੋਵਰ ਹੈ ਟਾਹਲੀ ਸਾਹਿਬ ਦੇ ਲਾਗੇ ਜਿੱਥੇ ਮਹਾਰਾਜ ਜੀ ਦਾ ਸਥਾਨ ਹੈ, ਉਸ ਸਰੋਵਰ ਦੀ ਸੇਵਾ ਸਭ ਤੋਂ ਪਹਿਲਾਂ ਆਰੰਭ ਕੀਤੀ। ਅੱਜ ਖਾਲਸਾ ਜੀ ਇੱਕ ਪਵਿੱਤਰ ਦਿਹਾੜਾ ਹੈ ਕਿ ਅੱਜ ਦੇ ਦਿਨ ਚਾਰ ਗੁਰਪੁਰਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਰ ਸਾਲ ਮਨਾਏ ਜਾਂਦੇ ਨੇ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਰਹਿਣ ਕੁਲ ਸਿਰਮੌਰ, ਬਾਬਾ ਫੇਰੂ ਨੰਦਨ ਜੀ, ਅੱਜ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਮਰਪਣ ਕੀਤਾ, ਬੜੀ ਘਾਲਣਾ ਘਾਲੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕੀਤੀ, ਔਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਦੇ ਕੇ ਖਡੂਰ ਸਾਹਿਬ ਤੋਰਿਆ ਤੇ ਖਡੂਰ ਸਾਹਿਬ ਚ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ, ਬਹੁਤ ਸਾਰੇ ਜੀਵਾਂ ਦੇ ਕਲਿਆਣ ਕੀਤੇ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਡੂਰ ਸਾਹਿਬ ਹੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ 12 ਸਾਲ ਲਗਾਤਾਰ ਇੱਕ ਰਸ ਸੇਵਾ ਕੀਤੀ, ਨਾ ਦਿਨ ਵੇਖਿਆ ਨਾ ਰਾਤ, 12 ਵਰੇ ਧੰਨ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰਦੇ ਰਹੇ। 12 ਸਾਲਾਂ ਦੀ ਕਰੜੀ ਤਪੱਸਿਆ ਵੇਖ ਕੇ ਗੁਰੂ ਅੰਗਦ ਸਾਹਿਬ 12 ਸਾਲਾਂ ਬਾਅਦ ਉੱਠੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਦੋਂ ਅੰਤਲੀ ਪ੍ਰੀਖਿਆ ਲਈ ਸੀ ਜੁਲਾਈ ਦੇ ਘਰ ਡਿੱਗੇ ਤੇ ਜੁਲਾਈ ਨੇ ਨਿਥਾਵਾਂ ਕਿਹਾ ਸੀ ਮੇਰੇ ਸਤਿਗੁਰਾਂ ਨੂੰ। ਉਹ ਅੰਤਲੀ ਪ੍ਰੀਖਿਆ ਸੀ ਤੇ ਗਲ ਨਾਲ ਲਾ ਕੇ ਗੁਰੂ ਅੰਗਦ ਸਾਹਿਬ ਨੇ 12 ਵਰਦਾਨ ਦਿੱਤੇ। ਆਖਿਆ ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਨਿਤਾਣਿਆਂ ਦੇ ਥਾਣ ਹੋਵੋਗੇ। 12 ਵਰ ਦੇ ਕੇ ਨਵਾਜਿਆ ਤੇ ਫਿਰ 5 ਪੈਸੇ ਨਾਰੀਅਲ ਰੱਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਅੱਜ ਦੇ ਦਿਨ ਗੁਰਦਾ ਗੱਦੀ ਦੇ ਕੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਦਵਾ ਕੇ ਸਰਬੱਤ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਾਡਾ ਸਰੂਪ ਕਰਕੇ ਜਾਣਨਾ। ਆਪ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਸੱਚਖੰਡ ਬਿਆਨਾ ਕੀਤਾ। ਅੱਜ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ ਔਰ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਗੁਰਬਨ ਹੈ ਔਰ ਨਾਲ ਹੀ 8ਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਇਸ ਡੱਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਜ ਦੇ ਦਿਨ ਦਿੱਲੀ ਗਰੀਬਨ ਬਾਜ ਪਾਤਸ਼ਾਹ ਨੇ ਕੌਤਕ ਵਰਤਾਇਆ, ਚੇਚਕ ਦਾ ਰੋਗ ਹੋਇਆ ਤੇ ਸਤਿਗੁਰਾਂ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ। ਇਹ ਵਚਨ ਹੈ ਸੰਨ 1664 ਈਸਵੀ ਦਾ। ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤਿਆਰੀ ਕੀਤੀ ਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਹਦੇ ਲੜ ਲਾ ਚੱਲੇ ਹੋ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਸ਼ਾਰਾ ਕੀਤਾ, 5 ਪੈਸੇ ਨਾਰੀਅਲ ਲਿਆ ਕੇ ਮੱਥਾ ਟੇਕ ਕੇ ਆਖਿਆ ਬਾਬਾ ਵਸਹੇ ਗ੍ਰਾਮ ਬਕਾਲੇ, ਪਾਨ ਗੁਰ ਸੰਗਤ ਸਕਲ ਸੰਭਾਲੇ। ਅੱਜ ਤੋਂ ਬਾਅਦ ਤੁਹਾਡੇ ਗੁਰੂ ਬਾਬੇ ਬਕਾਲੇ ਦੀ ਧਰਤੀ ਤੇ ਨੇ, ਉਹ ਗੁਰੂ ਬਣ ਕੇ ਸਾਰੀ ਸੰਗਤ ਦੀ ਸੰਭਾਲ ਕਰਨਗੇ। ਇਹ ਵਚਨ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ। ਇਧਰ ਬਾਬੇ ਬਕਾਲੇ ਦੀ ਧਰਤੀ ਤੇ 22 ਮੰਜੀਆਂ ਲਾਂਦੀਆਂ ਪਖੰਡੀਆਂ ਦੀ। ਆਖਿਰਕਾਰ ਸੱਚ ਤਾਂ ਨਿਭਦਾ, ਸੱਚ ਤਾਂ ਪ੍ਰਗਟ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਮੱਖਣ ਸ਼ਾਹ ਗਵਾਣੇ ਨੇ ਆਣ ਪ੍ਰਗਟ ਕੀਤਾ। ਸਤਿਗੁਰੂ ਜੀ ਦੇ ਦੀਵਾਨ ਸਜੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਪੁਰਬ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ, ਇਹ 4 ਗੁਰਪੁਰਬ ਅੱਜ ਦੇ ਇਸ ਦਿਨ ਨਾਲ ਜੁੜੇ ਹੋਏ ਨੇ। ਮਹਾਰਾਜ ਜੀ ਦੇ ਚਰਣਾ ਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਆਪਣੇ ਪਾਏ ਹੋਏ ਪੂਰਨਿਆਂ ਤੇ ਉਪਦੇਸ਼ਾਂ ਤੇ ਚੱਲਣ ਦੀ ਸਾਨੂੰ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰਨ। ਵਾਹਿਗੁਰੂ।